ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ, ਅਤ ਉਤਕ੍ਰਿਸ਼ਟ ਸਤਿਗੁਰੂ ਦੀਨਾ ਬੰਧੂ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਅਨਾਥ ਨਾਥ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੀ ਪਾਵਨ ਪਵਿੱਤਰ ਕਥਾ ਬਹੁਤ ਹੀ ਅਦਬ ਪਿਆਰ ਸਤਿਕਾਰ ਸਹਿਤ ਸਰਵਣ ਕਰ ਰਹੇ ਦਯਾਨਿਦ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਸਰਬੱਤ ਸਿੱਖਾਂ ਸੰਗਤਾਂ ਸਮੇਤ ਚਲਦਿਆਂ ਚਲਦਿਆਂ ਰਸਤੇ ਵਿਚ ਤੀਰਥਾਂ ਦਾ ਇਤਿਹਾਸ ਗੁਰੂ ਕੇ ਸਿੱਖਾਂ ਨੂੰ ਸੁਣਾਉਂਦਿਆਂ ਜਮਨਾ ਜੈਸੀਆਂ ਨਦੀਆਂ ਨੂੰ ਪਵਿੱਤਰ ਕਰਕੇ ਹਰਿਦੁਆਰ ਕਨਖੜ ਆਣ ਉਤਰੇ ਨੇ ਗੰਗਾ ਦੇ ਕੰਢੇ ਤੇ। ਇੱਥੇ ਬਹੁਤ ਸਾਰੇ ਬ੍ਰਾਹਮਣ ਸੰਨਿਆਸੀ ਵੈਰਾਗੀ ਦਿਗੰਬਰ ਜੋਗੀ ਸਤਿਗੁਰਾਂ ਦੀ ਆਮਦ ਸੁਣ ਕੇ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਹਨ। ਪਾਤਸ਼ਾਹ ਜੀ ਦੇ ਨਾਲ ਸ਼ਬਦ ਚਰਚਾ ਕੀਤੀ ਹੈ। ਜੋ ਜੋ ਸਵਾਲ ਇਨ੍ਹਾਂ ਨੇ ਕੀਤੇ ਨੇ, ਸਾਰੇ ਸਵਾਲਾਂ ਦੇ ਜਵਾਬ ਧੰਨ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤੇ ਹਨ। ਯਥਾ ਯੋਗ ਸਾਰਿਆਂ ਨੂੰ ਆਪਣੇ ਸੰਸਿਆਂ ਦੀ ਨਿਵਿਰਤੀ ਗੁਰੂ ਸਾਹਿਬ ਕੋਲੋਂ ਪ੍ਰਾਪਤ ਹੋਈ ਔਰ ਸਤਿਗੁਰਾਂ ਦੇ ਬਚਨ ਸੁਣ ਕੇ ਸਭ ਦੇ ਮਨ ਸੰਤੁਸ਼ਟ ਹੋਏ ਹਨ। ਇੱਥੇ ਹੀ ਗੰਗਾ ਨੇ ਪ੍ਰਗਟ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਚਰਨ ਪਰਸੇ ਔਰ ਦੇਵ ਨਦੀ ਗੰਗਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਪਾਤਸ਼ਾਹ ਆਪ ਜੀ ਦੇ ਅੰਦਰ ਪਰਮੇਸ਼ਰ ਦੀ ਅਕਾਲ ਪੁਰਖ ਦੀ ਜੋਤ ਆਣ ਬਿਰਾਜੀ ਹੈ ਤੇ ਆਪ ਜੀ ਮੈਨੂੰ ਕਿਰਤਾਰਥ ਕਰਨ ਵਾਸਤੇ, ਮੇਰੇ ਪਾਪਾਂ ਦੀ ਮੈਲ ਨੂੰ ਨਿਵਿਰਤ ਕਰਨ ਵਾਸਤੇ ਮੇਰੇ ਕੋਲ ਆਣ ਉਤਰੇ ਹੋ, ਇਸ ਕਰਕੇ ਮੈਂ ਆਪ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਕਰਦੀ ਹਾਂ। ਕਿਉਂਕਿ ਪਾਪ ਕਰਮ ਕਰਨ ਵਾਲੇ ਪਾਪੀ ਲੋਕਾਂ ਦੇ ਪਾਪਾਂ ਕਰਕੇ ਮੈਂ ਇਹੋ ਜਿਹੀ ਮਲੀਨ ਹੋ ਚੁੱਕੀ ਹਾਂ ਕਿ ਹੁਣ ਉਹਨਾਂ ਪਾਪੀਆਂ ਦੇ ਪਾਪ ਮੇਰੇ ਕੋਲੋਂ ਚੱਲੇ ਨਹੀਂ ਸਨ ਜਾ ਰਹੇ। ਆਪ ਜੀ ਹੁਣ ਕਿਰਪਾ ਕਰੋਗੇ, ਮੇਰੇ ਵਿਚ ਚਰਨ ਪਾ ਕੇ ਮੇਰੇ ਪਾਪ ਨਿਵਿਰਤ ਕਰੋਗੇ। ਤੋ ਗੰਗਾ ਵਿਚ ਸਤਿਗੁਰਾਂ ਨੇ ਆਪਣੇ ਚਰਨ ਪਾਏ, ਉਥੇ ਇਸ਼ਨਾਨ ਕੀਤਾ। ਕੁਝ ਦਿਨ ਸਤਿਗੁਰੂ ਜੀ ਇੱਥੇ ਹੀ ਠਹਿਰੇ ਹਨ। ਆਲੇ ਦੁਆਲੇ ਬੇਅੰਤ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੂੰ ਖ਼ਬਰ ਹੋਈ ਸਭ ਆ ਕੇ ਸਤਿਗੁਰਾਂ ਨੂੰ ਮਿਲੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੇ ਮਨ ਠੰਡੇ ਤੇ ਸ਼ੀਤਲ ਹੋਏ ਨੇ। ਕੁਝ ਦਿਨ ਇੱਥੇ ਨਿਵਾਸ ਕਰਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਾਪਸ ਪਿਛਾਂ ਨੂੰ ਚਾਲੇ ਮਾਰਨ ਦੀ ਤਿਆਰੀ ਕੀਤੀ ਕਿ ਹੁਣ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਚੱਲੀਏ। ਤੋ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਿਵੇਂ ਗੰਗਾ ਦੇ ਤੀਰਥ ਤੋਂ ਗੰਗਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਵਾਪਸ ਮੁੜੇ ਨੇ ਤੇ ਰਸਤੇ ਵਿਚ ਜੋ ਕੌਤਕ ਸਤਿਗੁਰਾਂ ਨੇ ਵਰਤਾਏ ਹਨ ਉਹ ਕਥਾ ਕਵੀ ਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਅੱਜ ਦੇ ਪ੍ਰਕਰਣ ਵਿਚ ਲਿਖ ਰਹੇ ਨੇ। ਮਨ ਬਿਰਤੀਆਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ, ਏਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ। ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏਰਾ ਕ੍ਰਮ ਕ੍ਰਮ ਪੰਥ ਉਲੰਘ ਕਰ ਇਸੀ ਗ੍ਰਾਮ ਕੋ ਆਏ।
ਕ੍ਰਮ ਕ੍ਰਮ, ਕ੍ਰਮ ਦਾ ਮਤਲਬ ਹੈ ਸਹਿਜੇ ਸਹਿਜੇ ਰਸਤੇ ਵਿਚ ਉਤਾਰੇ ਕਰਦੇ ਹੋਏ, ਕਿਉਂਕਿ ਨਾਲ ਸਾਥੀ ਸੰਗਤ ਬਹੁਤ ਹੈ ਤੋ ਇੱਕੋ ਦਿਨ ਤੇ ਲੰਮੀ ਮੰਜ਼ਲ ਨਹੀਂ ਮਾਰ ਸਕਦੇ, ਲੰਮਾ ਪੈਂਡਾ ਤੈਅ ਨਹੀਂ ਕਰ ਸਕਦੇ। ਇਸ ਕਰਕੇ ਸਹਿਜੇ ਸਹਿਜੇ ਰਸਤੇ ਵਿਚ ਜਿੱਥੇ ਕਿਤੇ ਥਾਂ ਮਿਲਦੀ ਹੈ, ਸਤਿਗੁਰੂ ਜੀ ਪੜਾ ਕਰਦਿਆਂ ਕਰਦਿਆਂ ਉਸ ਪਿੰਡ ਵਿਚ ਆਏ ਹਨ।
ਪਦਮ ਪਛਾਣਿਓ ਬਿਪਰ ਜੇ ਗੁਰਤਾ ਜਬ ਨਾ ਪਾਏ।
ਉਸ ਪਿੰਡ ਚ ਸਤਿਗੁਰੂ ਜੀ ਆਏ ਨੇ ਜਿੱਥੇ ਇਕ ਬ੍ਰਾਹਮਣ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਪਦਮ ਵੇਖ ਕੇ ਪਛਾਣ ਕੀਤੀ ਸੀ ਕਿ ਇਹ ਕੋਈ ਚੱਕਰਵਰਤੀ ਰਾਜੇ ਨੇ ਜਾਂ ਫਿਰ ਕਿਸੇ ਧਰਮ ਦੇ ਗੁਰੂ ਨੇ ਜਾਂ ਕੋਈ ਅਵਤਾਰੀ ਪੁਰਖ ਨੇ। ਉਹ ਪਿੰਡ ਦੇ ਵਿਚ ਸਤਿਗੁਰੂ ਜੀ ਆਏ ਜਦੋਂ ਗੁਰੂ ਨਹੀਂ ਸਨ ਬਣੇ। ਉਹ ਕਥਾ ਆਪ ਜੀ ਨੇ ਪਿੱਛੇ ਸਰਵਣ ਕੀਤੀ ਹੈ ਕਿ ਜਿਸ ਵੇਲੇ ਸਤਿਗੁਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਸੀ ਹੋਈ ਉਦੋਂ ਵੀ ਗੰਗਾ ਦੀ ਯਾਤਰਾ ਨੂੰ ਆਉਂਦੇ ਸੀ ਤੇ ਇਸੇ ਪਿੰਡ, ਇਸ ਪਿੰਡ ਦਾ ਨਾਂ ਹੈ ਮੇੜਾ। ਮੇੜੇ ਪਿੰਡ ਵਿਚ ਸਤਿਗੁਰੂ ਜੀ ਆਣ ਉਤਰੇ ਨੇ। ਉਥੇ ਹੀ ਕੁਝ ਦੂਰੀ ਤੇ ਆਣ ਕੇ ਡੇਰਾ ਕੀਤਾ ਜਿੱਥੇ ਉਹ ਪੰਡਿਤ ਦੁਰਗਾ ਰਹਿੰਦਾ ਸੀ ਜਿਹਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਪਦਮ ਦੀ ਪਛਾਣ ਕੀਤੀ ਸੀ।
ਡੇਰਾ ਵੈਰ ਕੀਨ ਗੁਰਤਾ ਸੰਗਤ ਸੰਗ ਪੀਰ ਨਰਮਾ।
ਇਸੇ ਨਗਰ ਦੇ ਬਾਰ ਬਾਰ ਮੇੜੇ ਪਿੰਡ ਤੋਂ ਕੁਝ ਦੂਰੀ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਡੇਰਾ ਕੀਤਾ। ਸਤਿਗੁਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਹੈ, ਸੈਂਕੜਿਆਂ ਦੀ ਗਿਣਤੀ ਵਿਚ ਬਹੁਤ ਸਾਰੇ ਗੁਰਸਿੱਖ, ਉਨ੍ਹਾਂ ਨੇ ਸਤਿਗੁਰਾਂ ਦੇ ਸਮੇਤ ਇੱਥੇ ਡੇਰਾ ਕੀਤਾ ਹੈ।
ਜੈ ਜੈ ਕਰ ਕਰਤ ਦਰਸ਼ਨ ਤੇ ਜੈ ਕੈ ਕੀਰਤ ਮੈਸ ਕਰਨ ਤੇ।
ਕਿੱਥੇ ਕਿੱਥੇ ਸਤਿਗੁਰਾਂ ਦੀ ਜੈ ਜੈਕਾਰ ਕਰ ਰਹੇ ਨੇ, ਸਤਿਗੁਰਾਂ ਦੀ ਜੈ ਜੈਕਾਰ ਹੋ ਰਹੀ ਹੈ। ਹਰ ਪਾਸੇ ਮਹਾਰਾਜ ਜੀ ਦਾ ਸੁਜਸ ਹੈ, ਸਤਿਗੁਰਾਂ ਦੀ ਉਪਮਾ ਹੈ, ਸਭ ਪਾਸੇ ਜੈ ਜੈਕਾਰ ਹੋ ਰਹੀ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਰ ਜਗ੍ਹਾ ਤੇ ਕੀਰਤੀ ਪ੍ਰਗਟ ਹੋ ਰਹੀ। ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਏਦਾਂ ਸਤਿਗੁਰਾਂ ਦਾ ਨਾਂ ਲੈਂਦੇ ਨੇ, ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਦੇ ਹਨ।
ਦੁਰਗਾ ਬਿਪਰਹਿਰ ਨਰ ਪੀਰ ਬੂਜਤ ਭਇਓ ਏਕ ਕੇ ਤੀਰ।
ਉਥੇ ਹੀ ਉਹ ਦੁਰਗਾ ਪੰਡਿਤ ਸੀ ਜਿਹਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਪਹਿਲਾਂ ਜਦੋਂ ਸਤਿਗੁਰੂ ਆਏ ਸੀ ਉਦੋਂ ਇਹਨੇ ਪਦਮ ਪਛਾਣਿਆ ਸੀ ਕਿ ਮਹਾਰਾਜ ਜੀ ਦੇ ਚਰਨਾਂ ਵਿਚ ਪਦਮ ਹੈ। ਇਹਨੇ ਬੜੇ ਧਿਆਨ ਨਾਲ ਪਦਮ ਵੇਖਿਆ ਸੀ ਤੇ ਸਤਿਗੁਰੂ ਜੀ ਇਹਨੂੰ ਭੇਟਾ ਦੇਣ ਲੱਗੇ ਤੇ ਇਹਨੇ ਆਖਿਆ ਸੀ, ਮਹਾਰਾਜ ਹਾਲੇ ਮੈਂ ਭੇਟਾ ਨਹੀਂ ਲੈਣੀ, ਜਦੋਂ ਤੁਸੀਂ ਕਿਸੇ ਪਦਵੀ ਤੇ ਪਹੁੰਚੋਗੇ ਮੈਨੂੰ ਯਾਦ ਰੱਖਿਓ ਜੇ ਉਦੋਂ ਭੇਟਾ ਲਵਾਂਗਾ। ਦੁਰਗਾ ਪੰਡਿਤ ਇੱਥੇ ਬੈਠਾ, ਉਹਨੇ ਦੂਰ ਤੱਕ ਵੇਖਿਆ ਨਿਗਾਹ ਮਾਰ ਕੇ ਕਿ ਬੜੀ ਸੰਗਤ ਉਤਰੀ ਹੋਈ ਹੈ, ਬਹੁਤ ਸਾਰੇ ਲੋਕ ਉਤਰੇ ਹੋਏ ਨੇ, ਜਾਪਦਾ ਇਹਨਾਂ ਦੇ ਨਾਲ ਕੋਈ ਵੱਡਾ ਵਿਅਕਤੀ ਆ ਰਿਹਾ ਹੈ, ਕੋਈ ਵੱਡਾ ਵਿਅਕਤੀ ਨੇ, ਕਿਸੇ ਵੱਡੇ ਨੇ, ਪੀਰ ਨੇ ਜਾਂ ਕਿਸੇ ਗੁਰੂ ਨੇ, ਅਵਤਾਰ ਨੇ ਇਹਨਾਂ ਦੇ ਨਾਲ ਡੇਰਾ ਕੀਤਾ ਹੋਇਆ ਤੇ ਬਹੁਤ ਸਾਰੀ ਸੰਗਤ ਦੁਰਗੇ ਪੰਡਿਤ ਨੇ ਵੇਖੀ ਤੇ ਵੇਖ ਕੇ ਇੱਕ ਸਿੱਖ ਨੂੰ ਆਪਣੇ ਕੋਲ ਸੱਦ ਕੇ ਦੁਰਗਾ ਪੰਡਿਤ ਪੁੱਛਣ ਲੱਗਾ,
ਕਿਸ ਕੇ ਸਾਥ ਐ ਸਮੁੰਦਾਏ ਉਤਰੇ ਕੌਣ ਆਏ ਸਿਛਾਏ।
ਸਿੱਖ ਨੂੰ ਸੱਦ ਕੇ ਦੁਰਗਾ ਪੰਡਿਤ ਪੁੱਛਣ ਲੱਗਾ, ਕਹਿਣ ਲੱਗਾ, ਮਹਾਰਾਜ ਕਿਰਪਾ ਕਰਕੇ ਦੱਸੋ ਵੀ ਇਹ ਜਿਹੜਾ ਸਾਰਾ ਸਮੁਦਾਇ ਸੰਗਤਾਂ ਦਾ ਆਇਆ ਇਹ ਕਿਹਦੇ ਨਾਲ ਆਇਆ ਹੋਇਆ, ਇਹ ਇੰਨੀ ਸਾਰੀ ਸੰਗਤ ਹੈ, ਬਹੁਤ ਸਾਰੇ ਸਿੱਖ ਇੱਥੇ ਉਤਰੇ ਨੇ, ਇਹ ਕਿਹਦੇ ਨਾਲ ਆਏ ਹੋਏ ਨੇ ਤੇ ਇੱਥੇ ਕੌਣ ਉਤਰਿਆ ਹੋਇਆ, ਕਿਸ ਨੇ ਉਤਾਰਾ ਕੀਤਾ ਹੋਇਆ, ਉਹਨਾਂ ਦਾ ਕੀ ਨਾਂ ਹੈ।
ਜਿਸ ਨੇ ਸਕਲ ਬਤਾਵਨ ਕੀਨਾ ਅਮਰਦਾਸ ਜੀ ਗੁਰੂ ਪਰਬੀਨਾ।
ਜਦੋਂ ਦੁਰਗਾ ਪੰਡਿਤ ਨੇ ਇਹ ਗੱਲ ਪੁੱਛੀ ਸਿੱਖ ਦੇ ਕੋਲੋਂ ਤੇ ਸਿੱਖ ਨੇ ਉਸ ਵੇਲੇ ਜਵਾਬ ਦਿੱਤਾ, ਸਾਰੀ ਗੱਲ ਦੱਸੀ, ਕਹਿਣ ਲੱਗਾ ਸਿੱਖ ਕੇ ਪੰਡਿਤ ਜੀ, ਇੱਥੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਥਾਂ ਦੇ ਉੱਤੇ ਬੈਠੇ ਹੋਏ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਆਏ ਹੋਏ ਨੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਇੱਥੇ ਉਤਰੇ ਹੋਏ ਨੇ।
ਸ੍ਰੀ ਨਾਨਕ ਗਾਦੀ ਪਰ ਬੈਸਾ ਉਤ ਸਫਲ ਮੁਕਤੇ ਕਹਿ ਜੈਸਾ।
ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਆ ਕੇ ਬੈਠੇ ਨੇ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਨੇ, ਤੀਸਰੇ ਥਾਂ ਤੇ ਉਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਬੈਠੇ ਨੇ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਜੀਵਨ ਸਫਲ ਹੋ ਜਾਂਦਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਜ਼ਿੰਦਗੀ ਧੰਨ ਹੋ ਜਾਂਦੀ ਹੈ। ਐਸੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਆਣ ਕੇ ਉਤਾਰਾ ਕੀਤਾ ਹੋਇਆ, ਉਹ ਇਸ ਵੇਲੇ ਇੱਥੇ ਉਤਰੇ ਹੋਏ ਨੇ।
ਬਹੁਤ ਸਫਲ ਮੁਕਤੇ ਕਹਿ ਜੈਸਾ,
ਤੇ ਉਹ ਆਪਣੇ ਮੁਖੋਂ ਜੋ ਕਹਿ ਦਿੰਦੇ ਨੇ ਸਫਲ ਹੋ ਜਾਂਦਾ। ਐਸੇ ਨੇ ਸਤਿਗੁਰੂ ਜੀ ਕਿ ਜੋ ਆਪਣੀ ਰਸਨਾ ਤੋਂ ਕਹਿ ਦੇਣ ਉਹ ਬਿਲਕੁਲ ਸੱਚ ਹੁੰਦਾ ਹੈ, ਇੱਥੇ ਵੀ ਔਰ ਉੱਥੇ ਦੋਹਾਂ ਜਹਾਨਾਂ ਵਿਚ ਉਨ੍ਹਾਂ ਦਾ ਕਿਹਾ ਹੋਇਆ ਸਫਲਾ ਹੁੰਦਾ ਹੈ।
ਛਤਰੀ ਜਾਤ ਬਿਰਧ ਬਹਿਮਾ ਤਿਨਕੇ ਸੰਗ ਲੋਕ ਬੋਇਆ।
ਛਤਰੀ ਵਰਣ ਦੇ ਧਾਰਨੀ ਨੇ ਤੇ ਬਹੁਤ ਬਿਰਧ ਅਵਸਥਾ ਨੂੰ ਪ੍ਰਾਪਤ ਨੇ, ਉਨ੍ਹਾਂ ਦੇ ਸਰੀਰ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ, ਵਡੇਰੇ ਹੋ ਚੁੱਕੇ ਨੇ ਤੇ ਉਨ੍ਹਾਂ ਦੇ ਨਾਲ ਇਹ ਸਾਰੀ ਸੰਗਤ ਜਿਹੜੀ ਤੁਸੀਂ ਵੇਖ ਰਹੇ ਹੋ, ਆ ਜਿਹੜੀ ਭੀੜ ਤੁਸੀਂ ਵੇਖ ਰਹੇ ਹੋ, ਲੋਕਾਂ ਦਾ ਸਮੁਦਾਇ ਵੇਖ ਰਹੇ ਹੋ, ਇਹ ਸਾਰਾ ਸਮੁਦਾਇ ਉਨ੍ਹਾਂ ਦੇ ਨਾਲ ਹੀ ਇੱਥੇ ਉਤਰਿਆ ਹੋਇਆ। ਗੁਰੂ ਅਮਰਦਾਸ ਜੀ ਮਹਾਰਾਜ ਜੀ ਇੱਥੇ ਉਤਰੇ ਹੋਏ ਨੇ।
ਇੱਕ ਤੋਂ ਦਰਸ਼ਨ ਕੋ ਸੁਖ ਪਾਵੇ ਤੁਰਕ ਜੇ ਜੀਵਾ ਬੌਰ ਹਟਾਵੇ।
ਜਿਹੜੇ ਸੈਂਕੜਿਆਂ ਦੀ ਗਿਣਤੀ ਚ ਲੋਕ ਉਨ੍ਹਾਂ ਦੇ ਨਾਲ ਇੱਥੇ ਉਤਰੇ ਹੋਏ ਨੇ, ਇਨ੍ਹਾਂ ਦੇ ਉਤਰਨ ਦਾ ਨਾਲ ਆਉਣ ਦਾ ਕਾਰਨ ਇਹ ਹੈ ਵੀ ਇੱਕ ਤਾਂ ਇਨ੍ਹਾਂ ਨੂੰ ਗੁਰੂ ਦੇ ਦਰਸ਼ਨ ਹੋ ਰਹੇ ਨੇ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਨ੍ਹਾਂ ਦਾ ਜੀਵਨ ਧੰਨ ਹੋ ਰਿਹਾ, ਦੂਜਾ ਜਿਹੜਾ ਤੁਰਕ ਜੇਜਵਾ ਮੰਗਦੇ ਨੇ, ਟੈਕਸ ਮੰਗਦੇ ਨੇ, ਉਹ ਟੈਕਸ ਤੋਂ ਇਨ੍ਹਾਂ ਦਾ ਛੁਟਕਾਰਾ ਹੁੰਦਾ। ਸਤਿਗੁਰੂ ਜੀ ਦੇ ਨਾਲ ਤੀਰਥ ਯਾਤਰਾ ਕਰਕੇ ਇਨ੍ਹਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ, ਤੁਰਕਾਂ ਦੇ ਕੋਲ ਟੈਕਸ ਨਹੀਂ ਭਰਨਾ ਪੈਂਦਾ।
ਇਤਿਹਾਸਕ ਸੁਖ ਲਕ ਸਭ ਭਾਂਤੀ ਰਹਿ ਸੰਗ ਯਾਤਰੀ ਦਿਨ ਰਾਤੇ।
ਨਾਲ ਕਿਸੇ ਨੂੰ ਲੰਗਰ ਪ੍ਰਸ਼ਾਦੇ ਦੀ ਵੀ ਕੋਈ ਤੋਟ ਨਹੀਂ, ਇਨ੍ਹਾਂ ਦੇ ਲੰਗਰ ਪੱਕਦੇ ਨੇ ਤੇ ਇਨ੍ਹਾਂ ਦੇ ਲੰਗਰਾਂ ਦੇ ਵਿਚੋਂ ਸਾਰੇ ਲੰਗਰ ਪ੍ਰਸ਼ਾਦਾ ਛਕਦੇ ਨੇ। ਇਤਿਹਾਸਕ ਸਰਵ ਪ੍ਰਕਾਰ ਦੇ ਸੁੱਖਾਂ ਨੂੰ ਜਾਣ ਕੇ ਆ ਸਾਰੀ ਦੁਨੀਆਂ, ਇਹ ਜਿੰਨੀ ਲੋਕਾਈ ਸਮੁਦਾਇ ਤੁਸੀਂ ਵੇਖ ਰਹੇ ਹੋ, ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਲ ਇੱਥੇ ਉਤਰੇ ਹੋਏ ਨੇ, ਇਨ੍ਹਾਂ ਨੂੰ ਇਹ ਸਾਰੇ ਸੁੱਖ ਮਿਲਦੇ ਨੇ। ਇਸ ਕਰਕੇ ਸਾਰੇ ਯਾਤਰੂ ਰਾਤ ਦਿਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਹਨ।
ਸੁਣ ਦੁਰਗੇ ਦਿਜਬਰ ਵਿਚਾਰਾ ਵਿਖਿਓ ਹੋ ਤੋ ਪਦ ਪਦਮ ਅਕਾਰਾ।
ਪੰਡਿਤ ਨੇ ਜਦੋਂ ਉਸ ਸਿੱਖ ਦੇ ਜ਼ੁਬਾਨ ਤੋਂ ਸੁਣਿਆ ਵੀ ਗੁਰੂ ਅਮਰਦਾਸ ਜੀ ਨੇ ਉਹ ਉਤਰੇ ਹੋਏ ਨੇ ਇੱਥੇ, ਉਨ੍ਹਾਂ ਦੇ ਨਾਲ ਇਹ ਸਾਰੀ ਸੰਗਤ ਹੈ, ਭੀੜ ਉਨ੍ਹਾਂ ਦੇ ਨਾਲ ਹੈ, ਤੇ ਪੰਡਿਤ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਆਪਣੇ ਮਨ ਚ ਵਿਚਾਰ ਕਰਨ ਲੱਗਾ ਵੀ ਕਿਤੇ ਇਹ ਉਹੀ ਤਾਂ ਨਹੀਂ ਮੈਂ ਜਿਨ੍ਹਾਂ ਦੇ ਚਰਨ ਚ ਪਦਮ ਦਾ ਨਿਸ਼ਾਨ ਵੇਖਿਆ ਸੀ, ਕਿਉਂਕਿ ਇਸ ਗੱਲ ਨੂੰ ਵੀ ਕਈ ਸਾਲ ਹੋ ਚੁੱਕੇ ਸਨ। 12 ਸਾਲ ਤਾਂ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਹੀ ਕਰਦੇ ਰਹੇ ਗੁਰੂ ਸਾਹਿਬ ਦੀ, ਤੇ ਕਈ ਸਾਲਾਂ ਦਾ ਸਮਾਂ ਬੀਤ ਜਾਣ ਕਾਰਨ ਪੰਡਿਤ ਦੀ ਸਿਮਰਤੀ ਵਿਚ ਆ ਰਿਹਾ ਵੀ ਉਨ੍ਹਾਂ ਦਾ ਨਾਂ ਵੀ ਸ਼ਾਇਦ ਅਮਰਦਾਸ ਹੀ ਸੀ ਜਿਨ੍ਹਾਂ ਦੇ ਪੈਰ ਦੇ ਵਿਚ ਮੈਂ ਪਦਮ ਦਾ ਨਿਸ਼ਾਨ ਵੇਖਿਆ ਸੀ, ਕਿਤੇ ਉਹੀ ਤਾਂ ਨਹੀਂ, ਜੇ ਉਹੀ ਹੋਏ ਤੇ ਹੁਣ ਮੈਨੂੰ ਦਾਤ ਮਿਲੇਗੀ, ਮੈਂ ਉਸ ਸਮੇਂ ਇਨ੍ਹਾਂ ਕੋਲੋਂ ਭੇਟਾ ਨਹੀਂ ਸੀ ਲਈ, ਅੱਜ ਮੈਂ ਜਾ ਕੇ ਇਨ੍ਹਾਂ ਕੋਲੋਂ ਭੇਟਾ ਮੰਗਾਂਗਾ। ਪੰਡਿਤ ਦੇ ਮਨ ਚ ਇਲਮ ਹੋ ਰਿਹਾ, ਇਲਹਾਮ ਹੋ ਰਿਹਾ ਕਿ ਕਿਤੇ ਉਹੀ ਤਾਂ ਨਹੀਂ ਜਿਨ੍ਹਾਂ ਦੇ ਚਰਨਾਂ ਵਿਚ ਮੈਂ ਪਦਮ ਦਾ ਨਿਸ਼ਾਨ ਵੇਖਿਆ ਸੀ।
ਜਿਨ ਕੋ ਨਾਮ ਰੋ ਜਾਤ ਬਤਾਈ ਸਹੀ ਹੋਏ ਪਾਈ ਵਡਿਆਏ।
ਨਾਂ ਵੀ ਸ੍ਰੀ ਅਮਰਦਾਸ ਸੀ ਤੇ ਛਤਰੀ ਵਰਣ ਸੀ, ਤੇ ਕਿਤੇ ਉਹੀ ਤਾਂ ਨਹੀਂ, ਕਿਉਂਕਿ ਇਹ ਸਿੱਖ ਨੇ ਨਾਂ ਵੀ ਅਮਰਦਾਸ ਦੱਸਿਆ ਤੇ ਉਨ੍ਹਾਂ ਦਾ ਵਰਣ ਵੀ ਛਤਰੀ ਦੱਸਿਆ। ਜੇ ਉਹੀ ਹੋਏ ਤੇ ਫਿਰ ਮੈਂ ਉਨ੍ਹਾਂ ਦੇ ਕੋਲੋਂ ਜਾ ਕੇ ਦਾਨ ਮੰਗਾਂਗਾ, ਹੋ ਸਕਦਾ ਉਹੀ ਹੋਣ ਤੇ ਉਨ੍ਹਾਂ ਨੂੰ ਇਹ ਵਡਿਆਈ ਮਿਲ ਗਈ ਹੋਵੇ ਗੁਰਤਾ ਗੱਦੀ ਦੀ, ਕਿਉਂਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਵੀ ਤੁਹਾਡੇ ਪਦਮ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ, ਤੁਸੀਂ ਕਿਸੇ ਵਡਿਆਈ ਨੂੰ ਪ੍ਰਾਪਤ ਕਰੋਗੇ, ਹੋ ਸਕਦਾ ਇਹ ਉਹੀ ਨੇ ਜਿਨ੍ਹਾਂ ਨੂੰ ਇਹ ਵੱਡੀ ਵਡਿਆਈ ਪ੍ਰਾਪਤ ਹੋ ਚੁੱਕੀ ਹੈ।
ਜਦੋਂ ਆਨਵੈ ਕਰਤ ਸੰਦੇਹੋ ਕੀਨ ਗਮਨ ਨਿਜ ਤਜ ਕਹਿ ਗਏ।
ਪੰਡਿਤ ਦੁਰਗੇ ਨੇ ਵੀ ਸੋਚਿਆ ਵੀ ਸ਼ਾਇਦ ਹੋ ਸਕਦਾ ਕੋਈ ਹੋਰ ਵੀ ਹੋ ਸਕਦਾ, ਜਾਂ ਉਹੀ ਹੋਣ ਜਾਂ ਇਹ ਵੀ ਹੋ ਸਕਦਾ ਵੀ ਕੋਈ ਹੋਰ ਹੀ ਹੋਵੇ। ਏਦਾਂ ਆਪਣੇ ਮਨ ਚ ਥੋੜਾ ਜਿਹਾ ਸੰਦੇਹ ਰੱਖ ਕੇ ਪੰਡਿਤ ਕਹਿੰਦਾ ਚੱਲ ਕੇ ਵੇਖਣਾ ਤਾਂ ਚਾਹੀਦਾ ਨਾ, ਵੇਖਾਂ ਤਾਂ ਸਹੀ, ਜਲ ਕੇ ਵੇਖਾਂ ਤਾਂ ਸਹੀ, ਉਹਨਾਂ ਦੇ ਦਰਸ਼ਨ ਤਾਂ ਕਰਾਂ, ਕੀ ਪਤਾ ਉਹੀ ਹੋਣ ਜਿਨ੍ਹਾਂ ਦੇ ਚਰਨਾਂ ਵਿਚ ਮੈਂ ਪਦਮ ਵੇਖਿਆ, ਜਾਂ ਕੋਈ ਹੋਰ ਵੀ ਹੋ ਸਕਦਾ। ਇਹ ਸੋਚ ਕੇ ਆਪਣੇ ਮਨ ਚ ਥੋੜਾ ਜਿਹਾ ਸੰਦੇਹ ਰੱਖ ਕੇ ਪੰਡਿਤ ਦੁਰਗਾ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਪਣੇ ਘਰ ਤੋਂ ਚੱਲਿਆ ਹੈ।
ਸਨੇ ਸਨੇ ਤੇ ਸੰਗ ਮਝਾਰਾ ਹੀ ਗੁਰ ਕੇ ਤਵ ਨਿਕਟ ਸਿਧਾਰਾ।
ਸਨੇ ਸਨੇ ਸਹਿਜੇ ਸਹਿਜੇ ਉਹ ਸੰਗੀ ਨੂੰ ਨਾਲ ਲੈ ਲਿਆ, ਕਹਿੰਦਾ ਭਾਈ ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ ਜਿਹੜੇ ਇੱਥੇ ਉਤਰੇ ਹੋਏ ਨੇ। ਉਹ ਦੁਰਗਾ ਪੰਡਿਤ ਚੱਲਦਾ ਚੱਲਦਾ ਉੱਥੇ ਪਹੁੰਚਿਆ ਜਿੱਥੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਉਤਾਰਾ ਹੈ।
ਖਰੇ ਦੂਰ ਤੇ ਕਰਤ ਚਿਨਾਰੀ ਹੈ ਤੋ ਸਹੀ ਸੁਲਗੁਆ ਕਾਰੇ।
ਦੂਰ ਖਲੋ ਕੇ ਨਾ ਪਛਾਣਨ ਲੱਗਾ ਗੁਰੂ ਸਾਹਿਬ ਨੂੰ, ਮਹਾਰਾਜ ਜੀ ਬੈਠੇ ਸਨ ਸਾਹਮਣੇ ਤੇ ਦੂਰ ਖਲੋ ਗਏ ਪੰਡਿਤ ਦੁਰਗਾ ਜੀ ਤੇ ਵੇਖ ਕੇ ਦੂਰੋਂ ਤੇ ਪਛਾਣ ਕਰਨ ਲੱਗੇ ਵੀ ਹੈ ਤਾਂ ਉਹੀ ਜਾਪਦੇ ਨੇ ਜਿਨ੍ਹਾਂ ਦੇ ਪੈਰ ਚ ਪਦਮ ਦਾ ਨਿਸ਼ਾਨ ਸੀ, ਕਿਉਂਕਿ ਗੁਰੂ ਸਾਹਿਬ ਹੁਣ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸੀ। ਕਈ ਸਾਲਾਂ ਬਾਅਦ ਪੰਡਿਤ ਦੁਰਗੇ ਨੇ ਸਤਿਗੁਰਾਂ ਨੂੰ ਵੇਖਿਆ ਸੀ, ਉਹੀ ਜਾਪਦੇ ਨੇ। ਇਨ੍ਹਾਂ ਦੇ ਸਰੀਰ ਦਾ ਆਕਾਰ ਵੀ ਲਘੂ ਛੋਟਾ ਹੈ, ਉਹ ਵੀ ਛੋਟੇ ਕੱਦ ਦੇ ਸਨ। ਜਿਨ੍ਹਾਂ ਦੇ ਪੈਰ ਚ ਮੈਂ ਪਦਮ ਵੇਖਿਆ ਸੀ ਉਹਨਾਂ ਦਾ ਵੀ ਸਰੀਰ ਦਾ ਕੱਦ ਛੋਟਾ ਸੀ, ਇਹ ਵੀ ਛੋਟੇ ਜਿਹੇ ਕੱਦ ਦੇ ਲੱਗਦੇ ਨੇ, ਉਹੀ ਮੈਨੂੰ ਜਾਪਦੇ ਨੇ।
ਪਰਮ ਪ੍ਰਸੰਨ ਭਇਓ ਦਿਜ ਹੇਰੇ ਕਹੀ ਅਸ਼ੀਰਵਾਦ ਹੋਏ ਮੇਰੇ।
ਕੋਲ ਗਿਆ ਸਤਿਗੁਰਾਂ ਦੇ ਤੇ ਇਹਨੇ ਪਛਾਣ ਲਿਆ ਵੀ ਇਹ ਤਾਂ ਉਹੀ ਨੇ ਜਿਨ੍ਹਾਂ ਦੇ ਚਰਨਾਂ ਚ ਮੈਂ ਪਦਮ ਵੇਖਿਆ ਸੀ, ਜਿਨ੍ਹਾਂ ਮੇਰੇ ਘਰ ਦੇ ਵਿਚ ਦੁਪਹਿਰੇ ਆਰਾਮ ਕੀਤਾ ਸੀ, ਇਹ ਤਾਂ ਉਹੀ ਨੇ। ਜਦੋਂ ਕੋਲ ਆਇਆ ਤੇ ਬੜਾ ਖੁਸ਼ ਹੋਇਆ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਪੰਡਿਤ ਦੁਰਗੇ ਨੇ ਮੱਥਾ ਟੇਕਿਆ।
ਬੈਤ ਨਿਕਟ ਲਖ ਨੀਕੀ ਰੀਤ ਨਿਸ਼ਚੇ ਤਰਤ ਪਇਓ ਤਵ ਚੀਤ।
ਸਤਿਗੁਰਾਂ ਦੇ ਕੋਲ ਬਹਿ ਕੇ ਚੰਗੀ ਤਰ੍ਹਾਂ ਰੀਤੀ ਨਾਲ ਇਹਨੇ ਪੂਰੀ ਤਰ੍ਹਾਂ ਤੇ ਪਰਖ ਕਰ ਲਈ ਵੀ ਮੇਰੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਉਹੀ ਨੇ ਜਿਨ੍ਹਾਂ ਦੇ ਚਰਨਾਂ ਚ ਮੈਂ ਪਦਮ ਦਾ ਨਿਸ਼ਾਨ ਵੇਖਿਆ, ਜਿਹੜੇ ਗੰਗਾ ਦੀ ਯਾਤਰਾ ਨੂੰ ਆਉਂਦੇ ਸਨ ਹਰ 6 ਮਹੀਨਿਆਂ ਬਾਅਦ। ਕਹਿੰਦੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੇ ਪਛਾਣ ਕਰ ਲਈ, ਮਨ ਵਿਚ ਨਿਰਣਾ ਕਰ ਲਿਆ ਤੇ ਨਿਰਣਾ ਕਰਕੇ ਪੰਡਿਤ ਦੁਰਗਾ ਉਸ ਵੇਲੇ ਬੋਲਿਆ,
ਹੇ ਪ੍ਰਭੂ ਮੈਂ ਦੀ ਜਾਨੋ ਤੋਈ ਪੂਰਬ ਮਿਲਿਓ ਬਰਕ ਬੋਈ।
ਲੱਗਾ ਹੇ ਪ੍ਰਭੂ ਜੀ ਮੈਨੂੰ ਪਛਾਣਿਆ ਜੇ। ਪੰਡਿਤ ਦੁਰਗਾ ਕਹਿੰਦਾ ਸਤਿਗੁਰਾਂ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਪਛਾਣਿਆ, ਮੈਂ ਉਹੀ ਪੰਡਿਤ ਆ ਜਿਨੇ ਅੱਜ ਤੋਂ ਕਈ ਸਾਲ ਪਹਿਲਾਂ ਆਪ ਜੀ ਨਾਲ ਮਿਲਾਪ ਕੀਤਾ ਸੀ। ਕਈ ਸਾਲ ਪਹਿਲਾਂ ਆਪ ਜੀ ਆਏ ਸੀ ਗੰਗਾ ਦੀ ਯਾਤਰਾ ਕਰਨ ਵਾਸਤੇ ਤੇ ਤੁਸਾਂ ਮੇਰੇ ਘਰ ਦੇ ਵਿਚ ਦੁਪਹਿਰ ਦੇ ਸਮੇਂ ਆਰਾਮ ਕੀਤਾ ਸੀ। ਦੁਪਹਿਰਾ ਤੁਸੀਂ ਮੇਰੇ ਘਰ ਦੇ ਵਿਚ ਬਤੀਤ ਕੀਤਾ ਸੀ ਇਸੇ ਮੇੜੇ ਪਿੰਡ ਵਿਚ। ਮਹਾਰਾਜ ਮੈਨੂੰ ਪਛਾਣਿਆ, ਮੈਂ ਉਹੀ ਪੰਡਿਤ ਆ ਜੋ ਅੱਜ ਤੋਂ ਕਈ ਸਾਲ ਪਹਿਲਾਂ ਆਪ ਜੀ ਨੂੰ ਮਿਲਿਆ ਸੀ।
ਪਿੱਛੇ ਪਦਮ ਪਦ ਪਦਮ ਮਝਾਰੀ,
ਉਸ ਵੇਲੇ ਮੈਂ ਆਪ ਜੀ ਦੇ ਪਾਵਨ ਚਰਨਾਂ ਦੇ ਵਿਚ ਪਦਮ ਦਾ ਨਿਸ਼ਾਨ ਵੇਖਿਆ ਸੀ, ਆਪ ਜੀ ਦੇ ਚਰਨਾਂ ਵਿਚ ਮੈਂ ਪਦਮ ਪਿਆ ਵੇਖਿਆ ਸੀ।
ਤਬ ਨਾ ਜਾਚਨਾ ਕੀਨ ਤੁਮਾਰੀ,
ਮਹਾਰਾਜ ਜੀ ਉਦੋਂ ਤੁਸੀਂ ਮੈਨੂੰ ਦਾਨ ਦੇਣ ਲੱਗੇ ਤੇ ਮੈਂ ਆਖਿਆ ਸੀ ਵੀ ਹਾਲੇ ਨਹੀਂ ਲੈਣਾ, ਜਦੋਂ ਆਪ ਜੀ ਨੂੰ ਆਪ ਜੀ ਦੇ ਇਸ ਪਦਮ ਦਾ ਫਲ ਮਿਲ ਜਾਏਗਾ ਉਸ ਵੇਲੇ ਮੈਂ ਆਪ ਜੀ ਕੋਲੋਂ ਦਾਨ ਕਰਾਂ ਦਾਨ ਲਵਾਂਗਾ। ਉਸ ਸਮੇਂ ਮੈਂ ਆਪ ਜੀ ਦੇ ਕੋਲੋਂ ਕੋਈ ਯਾਚਨਾ ਨਹੀਂ ਸੀ ਕੀਤੀ, ਕੋਈ ਵੀ ਮੰਗ ਨਹੀਂ ਸੀ ਕੀਤੀ।
ਜਦ ਇਸ ਤੋਂ ਫਲ ਪ੍ਰਾਪਤ ਹੋਏ ਤਬ ਲੇਮੋ ਚਿਤ ਬਾਂਚਿਤ ਜੋਏ।
ਆਪ ਜੀ ਨੂੰ ਕਿਹਾ ਸੀ ਵੀ ਜਦੋਂ ਆਪ ਜੀ ਨੂੰ ਇਸ ਪਦਮ ਦਾ ਫਲ ਪ੍ਰਾਪਤ ਹੋਵੇਗਾ ਉਸ ਵੇਲੇ ਮੈਂ ਆਪਣੀ ਮਨ ਬਾਂਛਿਤ ਇੱਛਾ ਦੇ ਮੁਤਾਬਕ ਆਪ ਜੀ ਦੇ ਕੋਲੋਂ ਫਲ ਪ੍ਰਾਪਤ ਕਰਾਂਗਾ, ਫਲ ਮੰਗਾਂਗਾ।
ਕਰਿਓ ਤੋ ਤਕਰਾਰ ਸੁਜੋਆ ਪ੍ਰਾਪਤ ਸਮੇਂ ਪਾਏ ਸੋ ਹੋਵਾ।
ਉਸ ਸਮੇਂ ਆਪ ਜੀ ਨੇ ਇਕਰਾਰ ਕੀਤਾ ਸੀ ਮੇਰੇ ਨਾਲ ਤੇ ਪੰਡਿਤ ਜੀ ਜਦੋਂ ਇਹਦਾ ਫਲ ਮਿਲਿਆ ਤੇ ਤੁਹਾਨੂੰ ਅਸੀਂ ਦਾਨ ਦੇਵਾਂਗੇ। ਮਹਾਰਾਜ ਜੀ ਉਹ ਗੱਲ ਯਾਦ ਕਰੋ ਹੁਣ, ਜਿਹੜਾ ਬਚਨ ਤੁਸੀਂ ਮੇਰੇ ਨਾਲ ਕੀਤਾ ਸੀ, ਮੇਰੇ ਨਾਲ ਇਕਰਾਰ ਕੀਤਾ ਸੀ ਪਾਤਸ਼ਾਹ ਜੀ, ਹੁਣ ਉਹ ਸਮਾਂ ਆ ਗਿਆ ਹੈ, ਉਹ ਭਾਗਾਂ ਵਾਲਾ ਸਮਾਂ ਆਣ ਪ੍ਰਾਪਤ ਹੋਇਆ ਕਿ ਮੈਂ ਆਪ ਜੀ ਦੇ ਚਰਨਾਂ ਵਿਚ ਆਇਆ, ਅੱਜ ਮੈਨੂੰ ਵਰ ਦਿਓ, ਮੈਂ ਆਪ ਜੀ ਦੇ ਪਾਸੋਂ ਵਰਦਾਨ ਮੰਗਣ ਵਾਸਤੇ ਆਇਆ ਹਾਂ।
ਮਨ ਬਾਛਤ ਮੁਝ ਕੋ ਅਬ ਬੀਜੈ, ਪ੍ਰਥਮ ਕਹੋ ਸਿਮਰਨ ਤੋ ਤੀਜੈ।
ਜੀ ਹੁਣ ਮੈਨੂੰ ਮੇਰੇ ਮਨ ਬਾਛਤ ਫਲ ਬਖਸ਼ੋ, ਜੋ ਮੈਂ ਚਾਹੁੰਦਾ ਹਾਂ, ਜੋ ਮੇਰੇ ਮਨ ਦੀ ਕਾਮਨਾ ਉਹ ਹੁਣ ਆਪ ਦੀ ਕਿਰਪਾ ਕਰਕੇ ਪੂਰੀ ਕਰੋ। ਸਤਿਗੁਰੂ ਜੀ, ਜੋ ਆਪ ਜੀ ਨੇ ਪਹਿਲਾਂ ਬਚਨ ਕਹੇ ਸਨ, ਆਪਣੇ ਕਹੇ ਹੋਏ ਬਚਨਾਂ ਨੂੰ ਯਾਦ ਕਰੋ, ਆਪਣੇ ਕਹੇ ਹੋਏ ਬਚਨਾਂ ਦੀ ਸਿਮਰਤੀ ਕਰਕੇ ਮੇਰੇ ਝੋਲੀ ਦੇ ਵਿਚ ਮੇਰੀ ਮਨ ਬਾਛਤ ਮੁਰਾਦ ਪਾਵੋ।
ਸ੍ਰੀ ਸਤਿਗੁਰ ਸੁਨ ਭਏ ਪ੍ਰਸੰਨ, ਕੈ ਬੋ ਦਿਜਬਰ ਤੇਰੋ ਧੰਨ।
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਤੁਸੀਂ ਧੰਨੋ, ਅਸੀਂ ਨੀ ਭੁੱਲੇ ਉਹ ਬਚਨ ਜਿਹੜਾ ਤੁਹਾਨੂੰ ਕੀਤਾ ਸੀ, ਸਾਨੂੰ ਵੀ ਯਾਦ ਹੈ, ਸਾਨੂੰ ਵੀ ਯਾਦ ਹੈ ਕਿ ਅਸੀਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਹੇ ਪੰਡਿਤ ਜੀ ਤੁਸੀਂ ਧੰਨ ਹੋ।
ਜਿਉਂ ਤੈ ਕਹਿਓ ਸੋਨੀ ਕੇ ਭਇਓ, ਚੱਕਰਵਰਤ ਕੋ ਛਤ ਸੋ ਗਇਓ।
ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਹੀ ਹੋਇਆ ਹੈ। ਤੁਸੀਂ ਕਿਹਾ ਸੀ ਵੀ ਤੁਹਾਡੇ ਸਿਰ ਤੇ ਚੱਕਰਵਰਤੀ ਰਾਜ ਦਾ ਛਤਰ ਝੂਲੇਗਾ ਤੇ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਵਾਕਈ ਚੱਕਰਵਰਤੀ ਛਤਰ ਦਾ ਰਾਜ ਬਖਸ਼ ਦਿੱਤਾ ਹੈ। ਮੈਨੂੰ ਸਾਰੇ ਦੇਸ਼ ਦਾ, ਵਿਸ਼ਵ ਦਾ ਚੱਕਰਵਰਤੀ ਜਿਹੜਾ ਛਤਰ ਹੈ ਉਹ ਰਾਜ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਬਖਸ਼ ਦਿੱਤਾ।
ਕਿਉਂ ਚੱਕਣ ਪਰ ਹੁਕਮ ਹਮਾਰਾ, ਜੈ ਕੈ ਪਤੈ ਨ ਹੈ ਟਕਾਰਾ।
ਚਾਰਾਂ ਚੱਕਾਂ ਵਿਚ ਸਾਡਾ ਹੁਕਮ ਵਰਤਦਾ ਹੈ, ਜਿੱਥੇ ਕਿੱਥੇ ਅਸੀਂ ਹੁਕਮ ਕਰਕੇ ਭੇਜ ਦਈਏ ਕੋਈ ਸਾਡਾ ਹੁਕਮ ਨਹੀਂ ਮੋੜਦਾ। ਤੁਸੀਂ ਕਿਹਾ ਸੀ ਨਾ ਕਿ ਤੁਹਾਡੇ ਸਿਰ ਤੇ ਛਤਰ ਝੂਲੇਗਾ, ਛਤਰ ਸਾਨੂੰ ਪ੍ਰਾਪਤ ਹੋ ਗਿਆ, ਹੁਣ ਚੌ ਚੱਕਾਂ ਦੇ ਵਿਚ ਸਾਡਾ ਹੁਕਮ ਚੱਲਦਾ ਹੈ, ਜਿੱਥੇ ਅਸੀਂ ਹੁਕਮ ਕਰਕੇ ਭੇਜ ਦਈਏ ਕੋਈ ਸਾਡਾ ਹੁਕਮ ਨਹੀਂ ਮੋੜਦਾ।
ਅਬ ਮਨ ਬਾਛਤ ਜੋ ਕੁਛ ਤੇਰੇ, ਸੋ ਲੀਜੈ ਸੁਖੈ ਨਾ ਦੇਵੇ।
ਹੁਣ ਤੇਰੇ ਮਨ ਦੇ ਵਿਚ ਜੋ ਇੱਛਾ ਹੈ, ਜੋ ਤੁਸੀਂ ਆਪਣੇ ਮਨ ਵਿਚ ਚਾਹੁੰਦੇ ਹੋ ਪੰਡਿਤ ਜੀ, ਉਹ ਲੈ ਲੋ, ਹੁਣ ਤੁਹਾਨੂੰ ਦੇਂਦੇ ਆ, ਅਸੀਂ ਦੇਰੀ ਨਹੀਂ ਲਾਵਾਂਗੇ। ਜੋ ਤੁਹਾਡੇ ਮਨ ਦੀ ਕਾਮਨਾ ਕਾਂਖਾ ਹੈ ਉਹ ਮੰਗ ਲੋ, ਹੁਣ ਅਸੀਂ ਦੇਰੀ ਨਹੀਂ ਲਾਵਾਂਗੇ, ਉਹੀ ਵਸਤੂ ਤੁਹਾਨੂੰ ਦੇਵਾਂਗੇ ਜੋ ਤੁਸੀਂ ਮੰਗੋਗੇ।
ਲੋਕ ਵਿਖੇ ਸੁਖ ਅਨਕ ਪ੍ਰਕਾਰਾ, ਸੁਤ ਵਿਚ ਆਦਕ ਸੁੰਦਰ ਦਾਰਾ।
ਜੀ ਕਹਿੰਦੇ ਵੀ ਇੱਕ ਸੁਖ ਤਾਂ ਹੈ ਇਸ ਲੋਕ ਦਾ, ਆਹ ਜਿਹੜਾ ਸੰਸਾਰ ਹੈ, ਲੋਕ ਇਸ ਲੋਕ ਦੇ ਬੜੇ ਸੁਖ ਨੇ, ਪੁੱਤਰ ਧੀਆਂ ਤੇ ਹੋਰ ਸੰਪਦਾ ਵਿਭੂਤੀ, ਇਸ ਲੋਕ ਦੇ ਬਹੁਤ ਸਾਰੇ ਸੁਖ ਹਨ।
ਜੋ ਚਾਹੋ ਸੋ ਜਾ ਚਿੰਨ ਕੀਜੈ, ਅਬ ਤੇ ਪਰਮ ਸੁਖੀ ਹੋਏ ਜੀਜੈ।
ਹਨ ਸੰਪਦਾ ਬਹੁਤ ਕੁਝ ਇਸ ਲੋਕ ਵਿਚ ਹੈ, ਜੋ ਤੇਰੇ ਮਨ ਦੇ ਵਿਚ ਇੱਛਾ ਹੋਵੇ ਇਸ ਲੋਕ ਦੇ ਸੁਖਾਂ ਦੀ, ਤੇ ਤੁਸੀਂ ਇਸ ਲੋਕ ਦੇ ਸੁਖ ਸਾਡੇ ਕੋਲੋਂ ਮੰਗ ਲੋ, ਅੱਜ ਤੋਂ ਬਾਅਦ ਤੁਸੀਂ ਇਸ ਲੋਕ ਵਿਚ ਪਰਮ ਸੁਖੀ ਹੋ ਕੇ ਜੀਵੋਗੇ। ਜੇ ਤੁਸੀਂ ਇਸ ਲੋਕ ਦੇ ਸੁਖ ਮੰਗਣਾ ਚਾਹੁੰਦੇ ਹੋ ਤਾਂ ਮੰਗ ਲਵੋ।
ਜੇਕਰ ਜਗ ਕੇ ਸੁਖ ਨੈ ਚਾਹੇ, ਨਾਸ਼ਵੰਤ ਲਕ ਨੈ ਬਿਰਤਾ।
ਆਸ਼ਾ ਕਹਿਣ ਲੱਗੇ ਵੀ ਦੂਜਾ ਪਰਲੋਕ ਦੇ ਸੁਖ ਨੇ, ਜੇ ਤੁਹਾਡੇ ਮਨ ਦੇ ਵਿਚ ਇਸ ਲੋਕ ਦੇ ਸੁਖਾਂ ਦੀ ਚਾਹਨਾ ਕੋਈ ਨੀ, ਤੁਸੀਂ ਇਹ ਜਾਣਦੇ ਹੋ ਵੀ ਇਸ ਲੋਕ ਦੇ ਸੁਖ ਜਿਹੜੇ ਨੇ ਉਹ ਨਾਸ਼ਵੰਤ ਨੇ, ਬਿਨਸ ਜਾਣ ਵਾਲੇ ਨੇ, ਤੁਸੀਂ ਇਸ ਲੋਕ ਦੇ ਸੁਖਾਂ ਨੂੰ ਨਾਸ਼ਵੰਤ ਜਾਣਦੇ ਹੋ, ਬਿਨਸ ਜਾਣ ਵਾਲਾ ਜੇਕਰ ਜਾਣਦੇ ਹੋ।
ਤੋ ਪਰ ਲੋਕ ਅਚਲ ਸੁਖ ਭਾਰੇ, ਜਨਮ ਮਰਨ ਮੈਂ ਸੰਕਟ ਭਾਰੇ।
ਫਿਰ ਤੁਸੀਂ ਪਰਲੋਕ ਦਾ ਜਿਹੜਾ ਬੜਾ ਅਚਲ ਸੁਖ ਹੈ, ਜਿਹੜਾ ਕਦੇ ਚਲਾਏ ਮਾਨ ਨਹੀਂ ਹੁੰਦਾ, ਜਿੱਥੇ ਜਾ ਕੇ ਜਨਮ ਤੇ ਮਰਨ ਦੇ ਸਾਰੇ ਸੰਕਟ ਕੱਟੇ ਜਾਂਦੇ ਨੇ।
ਰੁਚੈ ਜੇ ਮਨ ਮੈਂ ਜਾਚੋ ਸੋਏ, ਨੀਕੇ ਲਿਓ ਵਿਚਾਰ ਕਰ ਜੋਏ।
ਤੁਹਾਡੇ ਮਨ ਨੂੰ ਪਰਲੋਕ ਦਾ ਸੁਖ ਚੰਗਾ ਲੱਗਦਾ ਹੈ ਤੇ ਤੁਸੀਂ ਪਰਲੋਕ ਦਾ ਸੁਖ ਮੰਗ ਲਵੋ, ਇਹਦੀ ਵਿਚਾਰ ਕਰਕੇ ਪਰਲੋਕ ਦੇ ਸੁਖਾਂ ਦੀ ਪ੍ਰਾਪਤੀ ਕਰ ਲਵੋ।
ਲੋਕ ਪਰਲੋਕ ਮਹਾ ਸੁਖ ਦੋਈ, ਲੀਜੈ ਏਕ ਜਾਚ ਕਰ ਸੋਏ।
ਅੱਛਾ ਕਹਿੰਦੇ ਇਹਦਾ ਦੋ ਸੁਖ ਨੇ, ਇਸ ਲੋਕ ਦਾ ਤੇ ਦੂਜਾ ਪਰਲੋਕ ਦਾ। ਹੁਣ ਪੰਡਿਤ ਜੀ ਅਸੀਂ ਤੁਹਾਡੇ ਤੇ ਛੱਡਦੇ ਆ ਵੀ ਤੁਹਾਨੂੰ ਕਿਹੜਾ ਸੁੱਖ ਚਾਹੀਦਾ, ਦੋਵਾਂ ਚੋਂ ਇੱਕ ਮੰਗ ਲਓ ਜਾਂ ਇਸ ਲੋਕ ਦਾ ਸੁੱਖ ਮੰਗ ਲਓ ਜਾਂ ਪਰਲੋਕ ਦਾ। ਜੇ ਲੋਕ ਦੇ ਪਦਾਰਥ ਤੁਹਾਨੂੰ ਝੂਠੇ ਲੱਗਦੇ ਨੇ, ਨਾਸ਼ਵਾਨ ਲੱਗਦੇ ਨੇ, ਤੇ ਪਰਲੋਕ ਦਾ ਸੁੱਖ ਮੰਗ ਲਓ। ਦੋਵਾਂ ਲੋਕਾਂ ਦੇ ਵਿੱਚੋਂ ਇੱਕ ਲੋਕ ਦਾ ਸੁੱਖ ਅਸੀਂ ਤੁਹਾਨੂੰ ਦੇਵਾਂਗੇ, ਉਹ ਸੁੱਖ ਤੁਸੀਂ ਮੰਗ ਲਓ ਜੋ ਤੁਹਾਡੇ ਮਨ ਦੀ ਇੱਛਾ ਹੋਵੇ।
ਸੁਣ ਦੀ ਜਬਰ ਕੋ ਸੰਸਾ ਪਰਿਓ ਨਿਰਨੇ ਨਾਇਨ ਏਕੋ ਕਰਿਓ।
ਸੁਣ ਕੇ ਪੰਡਿਤ ਜੀ ਦੇ ਮਨ ਚ ਸੰਸਾ ਪੈ ਗਿਆ ਵੀ ਇਹ ਤਾਂ ਸਤਿਗੁਰਾਂ ਨੇ ਸਮੱਸਿਆ ਖੜੀ ਕਰ ਦਿੱਤੀ ਹੈ ਕਿ ਹੁਣ ਮੈਂ ਨਿਰਣਾ ਕੀ ਕਰਾਂ, ਲੋਕ ਦਾ ਸੁੱਖ ਮੰਗਾਂ ਕਿ ਪਰਲੋਕ ਦਾ ਮੰਗਾਂ। ਜੇ ਲੋਕ ਦਾ ਮੰਗਦਾ ਤੇ ਪਰਲੋਕ ਵਿਗੜਦਾ, ਜੇ ਪਰਲੋਕ ਦਾ ਮੰਗਦਾ ਤੇ ਲੋਕ ਵਿਗੜਦਾ, ਦੋਵਾਂ ਵਿੱਚੋਂ ਇੱਕ ਗੁਰੂ ਸਾਹਿਬ ਕਹਿੰਦੇ ਮੰਗ ਲੈ। ਤੇ ਪੰਡਿਤ ਜੀ ਸੁਣ ਕੇ ਮਨ ਚ ਸੰਸਾ ਕਰਦੇ ਤੇ ਨਿਰਣਾ ਨੀ ਪਿਆ ਹੁੰਦਾ ਕਿ ਕਿਹੜਾ ਇੱਕ ਸੁੱਖ ਮੰਗਾਂ।
ਜੇ ਕਰ ਸੁੱਖ ਪਰਲੋਕ ਕੋ ਜਾਚੋਂ ਹਿਆਂ ਰੰਕ ਬਨ ਦਰਦ ਰਾਚੋਂ।
ਪੰਡਿਤ ਜੀ ਸੋਚਣ ਲੱਗੇ ਮਨ ਚ ਵੀ ਜੇ ਮੈਂ ਪਰਲੋਕ ਦਾ ਸੁੱਖ ਸਤਿਗੁਰਾਂ ਕੋਲੋਂ ਮੰਗਦਾ ਤੇ ਇੱਥੇ ਮੈਂ ਗਰੀਬ ਤੇ ਕੰਗਾਲ ਬਣਿਆ, ਗਰੀਬੀ ਨਾਲ ਜੂਝਾਂਗਾ, ਕੰਗਾਲ ਬਣ ਕੇ ਸੰਸਾਰ ਚ ਫੇਰਾਂਗਾ, ਪਰਲੋਕ ਦਾ ਸੁੱਖ ਤਾਂ ਚਲੋ ਮਿਲ ਜਾਏਗਾ ਪਰ ਇਸ ਲੋਕ ਵਿਚ ਮੈਂ ਕੰਗਾਲ ਹੋ ਕੇ ਗਰੀਬ ਹੋ ਕੇ ਭਿਖਾਰੀਆਂ ਵਾਂਗੂ ਜ਼ਿੰਦਗੀ ਜੀਵਾਂਗਾ।
ਮੰਗਤ ਰਹੋ ਨਾ ਸੁੱਖ ਹੈ ਕੋਈ ਅਬ ਪ੍ਰਾਪਤ ਕੈਸੇ ਦਿਉ ਕੋਈ।
ਮੰਗਦਾ ਫਿਰਾਂਗਾ ਦੁਨੀਆਂ ਦੇ ਲੋਕਾਂ ਅੱਗੇ ਮੂਹਰੇ ਹੱਥ ਤੱਡ ਤੱਡ ਕੇ, ਮੈਨੂੰ ਇੱਥੇ ਲੋਕ ਵਿਚ ਕੋਈ ਸੁੱਖ ਪ੍ਰਾਪਤ ਨਹੀਂ ਹੋਣ ਲੱਗਾ, ਜਿਹੜਾ ਹੁਣ ਮੈਨੂੰ ਪ੍ਰਾਪਤ ਹੈ ਸਗੋਂ ਇਹ ਵੀ ਖੋਇਆ ਜਾਣਾ। ਜੇ ਗੁਰੂ ਨੂੰ ਕਹਿ ਦਿੱਤਾ ਵੀ ਕੱਲਾ ਪਰਲੋਕ ਦਾ ਸੁੱਖ ਚਾਹੀਦਾ ਤੇ ਇਸ ਲੋਕ ਦੇ ਵਿਚ ਮੈਨੂੰ ਸੁੱਖ ਪ੍ਰਾਪਤ ਨਹੀਂ ਹੋਣ ਲੱਗਾ।
ਜੇਕਰ ਲੋਕ ਵਿਕੈ ਸੁੱਖ ਪਾਰਾ ਧਨ ਆਦਿਕ ਤੇ ਹੋਏ ਸੁਖਾਰਾ।
ਜੇ ਮੈਂ ਇਸ ਲੋਕ ਦੇ ਭਾਰੀ ਸੁੱਖ ਮੰਗ ਲਵਾਂ ਵੀ ਇਸ ਲੋਕ ਦੇ ਸੁੱਖ ਬਖਸ਼ ਦਿਓ, ਧਨ ਬਖਸ਼ ਦਿਓ, ਸੰਸਾਰ ਦੇ ਪਦਾਰਥ ਸੰਪਦਾ ਵਿਭੂਤੀ ਐਸ਼ਵਰਜ ਇਸ ਲੋਕ ਵਿਚ ਬਖਸ਼ ਦਿਓ। ਜੇ ਮੈਂ ਇਸ ਲੋਕ ਦੇ ਵੱਡੇ ਤੇ ਭਾਰੇ ਸੁੱਖ ਮੰਗ ਲੈਂਦਾ ਹਾਂ,
ਜਾ ਚਿਲਿਓ ਮੈਂ ਪ੍ਰਾਪਤ ਹੋਵੇ ਸਗਰੀ ਦਾਰਤਾ ਕੋ ਖੋਵੇ।
ਇਸ ਲੋਕ ਦੇ ਸੁੱਖ ਮੰਗ ਲਵਾਂ ਤੇ ਮੇਰੀ ਗਰੀਬੀ ਚੁੱਕੀ ਜਾਏਗੀ, ਮੇਰੀ ਦਲਿੱਦਰਤਾਈ ਦੂਰ ਹੋ ਜਾਏਗੀ, ਗਰੀਬੀ ਖਤਮ ਹੋ ਜਾਏਗੀ ਤੇ ਮੈਂ ਰਾਜਿਆਂ ਤੇ ਬਾਦਸ਼ਾਹਾਂ ਵਾਂਗੂ ਇਸ ਜ਼ਿੰਦਗੀ ਨੂੰ ਜੀਵਾਂਗਾ। ਇਸ ਲੋਕ ਵਿਚ ਸਾਰੇ ਸੁੱਖ ਮਨ ਬਾਚਤ ਮੈਨੂੰ ਪ੍ਰਾਪਤ ਹੋਣਗੇ।
ਮਨ ਭਾਵਤ ਸੁੱਖ ਕਰੋ ਬਿਲਾਸਾ ਜਾਚਨ ਕੀ ਮਿਟੈ ਸਭ ਆਸਾ।
ਭਾਉਂਦੇ ਸੁੱਖ ਬਿਲਾਸ ਭੋਗਾਂਗਾ ਤੇ ਕਿਸੇ ਦੇ ਅੱਗੇ ਹੱਥ ਤੱਡ ਕੇ ਮੈਨੂੰ ਮੰਗਣਾ ਨੀ ਪੈਣ ਲੱਗਾ। ਜੇ ਲੋਕ ਦਾ ਸੁੱਖ ਮੰਗ ਲਵਾਂ ਗੁਰੂ ਕੋਲੋਂ ਤੇ ਮੈਨੂੰ ਮਨ ਭਾਉਂਦੇ ਸਾਰੇ ਬਿਲਾਸ ਪ੍ਰਾਪਤ ਹੋਣਗੇ, ਕਿਸੇ ਅੱਗੇ ਹੱਥ ਤੱਡ ਕੇ ਮੰਗ ਕੇ ਮੰਗਣਾ ਨੀ ਪਵੇਗਾ।
ਜਮ ਕੇ ਬਸ ਜਬ ਪਰੋਂ ਜਾਈ ਦੇ ਸੱਸ ਨਾ ਨਰਕ ਗਿਰਾਏ।
ਇੱਕ ਸਮੱਸਿਆ ਇਹ ਵੀ ਹੈ ਵੀ ਇਸ ਲੋਕ ਨੂੰ ਛੱਡ ਕੇ ਜਦੋਂ ਮੈਂ ਅੱਗੇ ਪਰਲੋਕ ਚ ਜਾਵਾਂਗਾ ਉਥੇ ਜੰਮਾਂ ਦੇ ਵਸ ਪਵਾਂਗਾ ਤੇ ਜੰਮ ਫੜ ਕੇ ਮੈਨੂੰ ਨਰਕਾਂ ਚ ਸੁੱਟਣਗੇ। ਉਥੇ ਵੀ ਤਾਂ ਦੁੱਖ ਹੈ ਨਾ, ਚਲੋ ਲੋਕ ਦੇ ਸੁੱਖ ਮੰਗ ਲੈ ਤੇ ਪਰਲੋਕ ਵਿਗੜ ਜਾਣਾ, ਉਥੇ ਜੰਮਾਂ ਨੇ ਫੜ ਕੇ ਮੈਨੂੰ ਨਰਕਾਂ ਵਿਚ ਜਾ ਕੇ ਸੁੱਟਣਾ ਤੇ ਉਥੇ ਮੈਨੂੰ ਤਾੜਨਾਵਾਂ ਤੇ ਸਜਾਵਾਂ ਦੇਣਗੇ।
ਕਿਸ ਕੋ ਸੁੱਖ ਅਬ ਜਾਚਨ ਕਰੋ ਸੰਸੈ ਹੋਤ ਨਾ ਨਿਰਨੋ ਧਰੋ।
ਸੋਚੀ ਜਾਂਦੇ ਪੰਡਿਤ ਦੁਰਗਾ ਜੀ ਮਨ ਹੀ ਮਨ ਕਿ ਇਹ ਤਾਂ ਸਤਿਗੁਰੂ ਜੀ ਨੇ ਮੇਰੇ ਵਾਸਤੇ ਸਮੱਸਿਆ ਖੜੀ ਕਰ ਦਿੱਤੀ, ਹੁਣ ਮੰਗਾਂ ਤਾਂ ਮੰਗਾਂ ਕਿ ਇਹ ਲੋਕ ਦਾ ਸੁੱਖ ਮੰਗਾਂ ਕਿ ਪਰਲੋਕ ਦਾ ਸੁੱਖ ਮੰਗਾਂ। ਜੇ ਲੋਕ ਦਾ ਮੰਗਦਾ ਤੇ ਪਰਲੋਕ ਵਿਗੜਦਾ, ਜੇ ਪਰਲੋਕ ਦਾ ਸੁੱਖ ਮੰਗਦਾ ਤੇ ਇਸ ਲੋਕ ਵਿਚ ਭਿਖਾਰੀਆਂ ਵਾਲੀ ਹਾਲਤ ਨਾਲ ਲੋਕਾਂ ਮੂਹਰੇ ਹੱਥ ਤੱਡ ਤੱਡ ਕੇ ਮੰਗਣਾ ਪਵੇਗਾ। ਸੋਚੀ ਜਾਂਦੇ ਪੰਡਿਤ ਜੀ ਕਿ ਮੈਂ ਹੁਣ ਸੁੱਖ ਕਿੱਥੋਂ ਦਾ ਮੰਗਾਂ।
ਤੂਸ਼ਨ ਇੱਕ ਘੜੀ ਲੱਗ ਹੋਵਾ ਤਬ ਸ਼੍ਰੀ ਸਤਿਗੁਰ ਤਿਸ ਜਿਸ਼ ਜੋਵਾ।
ਇੱਕ ਘੜੀ ਤੱਕ ਪੰਡਿਤ ਜੀ ਚੁੱਪ ਰਹੇ, ਇੱਕ ਘੜੀ 24 ਮਿੰਟਾਂ ਦੀ ਹੁੰਦੀ, ਤਕਰੀਬਨ ਇੱਕ ਘੜੀ ਤੱਕ ਪੰਡਿਤ ਜੀ ਚੁੱਪ ਹੀ ਬੈਠੇ ਰਹੇ ਵੀ ਮੰਗਾਂ ਤਾਂ ਮੰਗਾਂ ਕੀ। ਬੜੀ ਚਿੰਤਾ ਮਨ ਚ ਚੱਲ ਰਹੀ ਹੈ, ਫਿਕਰ ਬੜਾ ਚੱਲ ਰਿਹਾ ਮਨ ਦੇ ਵਿਚ। ਜਗਤ ਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪੰਡਿਤ ਜੀ ਵੱਲ ਵੇਖਿਆ ਕਿ ਪੰਡਿਤ ਜੀ ਚਿੰਤਾ ਤੇ ਫਿਕਰ ਵਿਚ ਬੈਠੇ ਹਨ।
ਹੋ ਦੀ ਜਬਰ ਕਿਉਂ ਤੂਸ਼ਨ ਠਾਨੀ ਜਾਚਨ ਕੀ ਜੈ ਚਾਹੇ ਮਾਨੀ।
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਕੀ ਗੱਲ ਹੈ, ਕਿਉਂ ਚੁੱਪ ਧਾਰਨ ਕਰ ਲਿਆ? ਤੁਸੀਂ ਤਾਂ ਮੰਗਣ ਦੀ ਬਜਾਏ ਮੋਹ ਨਹੀਂ ਧਾਰ ਲਿਆ, ਕਿਉਂ ਆਪਣੇ ਮਨ ਦੇ ਵਿੱਚ ਫਿਕਰ ਕਰ ਰਹੇ ਹੋ, ਚਿੰਤਾ ਕਰ ਰਹੇ ਹੋ? ਜੋ ਤੁਹਾਡੇ ਮਨ ਦੀ ਚਾਹਨਾ ਹੈ ਉਹ ਮੰਗਦੇ ਕਿਉਂ ਨਹੀਂ?
ਸੋ ਹਮ ਚੇਲਿਓ ਜੋ ਮਨ ਪਾਵਾ, ਸੱਚ ਕਹੇ ਬਚ ਹਮ ਜੋ ਅਲਾਵਾ।
ਸਾਹਿਬ ਕਹਿੰਦੇ ਜੋ ਤੁਹਾਨੂੰ ਚਾਹੀਦਾ ਪੰਡਿਤ ਜੀ, ਉਹ ਹੁਣ ਬਿਨਾਂ ਦੇਰੀ ਤੋਂ ਬੇਝਿਜਕ ਹੋ ਕੇ ਮੰਗ ਲੋ। ਅਸੀਂ ਸੱਚ ਕਹਿੰਦੇ ਆ, ਜੋ ਮੰਗੋਗੇ ਅਸੀਂ ਦੇਵਾਂਗੇ, ਜੋ ਕਹੋਗੇ ਤੁਸੀਂ ਉਹੀ ਫਲ ਅਸੀਂ ਤੁਹਾਡੀ ਝੋਲੀ ਚ ਪਾਵਾਂਗੇ, ਜੋ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਇਹ ਅਸੀਂ ਬਿਲਕੁਲ ਸੱਚ ਕਹਿ ਰਹੇ, ਇਹਦੇ ਚ ਕੋਈ ਝੂਠ ਨਹੀਂ, ਕੋਈ ਦੋ ਰਾਏ ਨਹੀਂ।
ਸੁਣ ਕੇ ਸਭ ਹੋਇਓ ਦਿਜ ਦੀਨ, ਦਵੈ ਲੋਕਨ ਸੁਖ ਲਾਲ ਸਕੀਨ।
ਮਹਾਰਾਜ ਜੀ ਦੇ ਬਚਨ ਪੰਡਿਤ ਜੀ ਨੇ ਸੁਣੇ ਤੇ ਸੁਣ ਕੇ ਪੰਡਿਤ ਦੁਰਗਾ ਜੀ ਬੜੇ ਦੀਨ ਹੋ ਗਏ, ਬਹੁਤ ਜਿਆਦਾ ਦੀਨ ਹੋ ਕੇ, ਤੇ ਦੋਵਾਂ ਲੋਕਾਂ ਦੇ ਸੁੱਖਾਂ ਦੀ ਲਾਲਸਾ ਆਪਣੇ ਮਨ ਚ ਕਰਕੇ ਕਿ ਮੈਨੂੰ ਲੋਕ ਦਾ ਸੁੱਖ ਵੀ ਮਿਲ ਜਾਏ ਤੇ ਪਰਲੋਕ ਦਾ ਵੀ, ਮੇਰਾ ਲੋਕ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਹੋ ਜਾਏ, ਇਹੋ ਜਿਹਾ ਸੁੱਖ ਮੰਗਣ ਦੀ ਲਾਲਸਾ ਆਪਣੇ ਮਨ ਚ ਪੰਡਿਤ ਜੀ ਨੇ ਰੱਖੀ ਹੈ। ਔਰ ਬਹੁਤ ਦੀਨ ਹੋ ਕੇ, ਵਿਨਮਰ ਹੋ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿਚ
ਬਿਨੈ ਸਹਿਤ ਬਚ ਕਹਿ ਬਣਾਏ, ਗੁਰ ਪ੍ਰਤਾਪ ਲਗ ਸੀਸ ਨਿਵਾਏ।
ਬੇਨਤੀ ਸਹਿਤ ਸਤਿਗੁਰਾਂ ਦੇ ਚਰਨਾਂ ਚ ਬਚਨ ਕਰਨ ਲੱਗੇ ਪੰਡਿਤ ਜੀ, ਬੇਨਤੀ ਕਰਨ ਲੱਗੇ ਗੁਰੂ ਸਾਹਿਬ ਨੂੰ, ਤੇ ਮਹਾਰਾਜ ਜੀ ਦਾ ਭਾਰੀ ਤੇਜ ਪ੍ਰਤਾਪ ਵੇਖ ਕੇ, ਗੁਰੂ ਸਾਹਿਬ ਦਾ ਜਾਹ ਜਲਾਲ ਤੱਕ ਕੇ ਪੰਡਿਤ ਜੀ ਨੇ ਸਿਰ ਝੁਕਾਇਆ ਹੈ। ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿਚੋਂ ਪੰਡਿਤ ਜੀ ਨੇ ਇਹ ਮੰਗ ਮੰਗੀ ਹੈ। ਲੋਕ ਤੇ ਪਰਲੋਕ ਦੇ ਸੁੱਖ ਦੀ ਕਾਂਖਾ ਆਪਣੇ ਹਿਰਦੇ ਚ ਰੱਖਦੇ ਆ ਕਿ ਮੈਨੂੰ ਤਾਂ ਦੋਵੇਂ ਜਹਾਨਾਂ ਦਾ ਸੁੱਖ ਚਾਹੀਦਾ, ਲੋਕ ਸੁਖੀਏ ਪਰਲੋਕ ਸੁਹੇਲੇ ਵਾਲੀ ਅਵਸਥਾ ਚਾਹੀਦੀ ਹੈ। ਇਹ ਕਾਂਖਾ ਆਪਣੇ ਹਿਰਦੇ ਚ ਰੱਖ ਕੇ ਪੰਡਿਤ ਜੀ ਬੋਲੇ,
ਜਿਜੋਵਾਚ ਨਾਮ ਦੇ ਤਨ ਦੇ ਨ ਜਨ ਕੋ, ਤਨ ਬਹੀਨ ਜਨ ਜਗ ਨ ਸੁਹਾਏ।
ਮੰਗਣ ਦੇ ਵੀ ਖਾਲਸਾ ਜੀ ਜੁਗਤੀ ਮੁਕਤੀ ਹੁੰਦੀ ਹੈ, ਬਿਨਾਂ ਜੁਗਤੀ ਮੁਕਤੀ ਦੇ ਮੰਗਿਆ ਵੀ ਨਹੀਂ ਜਾਂਦਾ, ਵੀ ਮੰਗੀਏ ਕੀ। ਪੰਡਿਤ ਜੀ ਕੋਲ ਜੁਗਤੀ ਸੀ ਤੇ ਜੁਗਤੀ ਦੇ ਨਾਲ ਸਤਿਗੁਰਾਂ ਕੋਲੋਂ ਮੰਗਣ ਲੱਗੇ, ਪਾਤਸ਼ਾਹ ਜੇ ਤੁਸੀਂ ਨਾਮ ਦੇ ਦਿਓਗੇ ਮੈਨੂੰ ਪਰਮੇਸ਼ਰ ਦਾ, ਧਨ ਨਾ ਦਿਓਗੇ, ਨਾਮ ਦੇ ਦਿਓਗੇ ਧਨ ਨਾ ਦਿਓਗੇ, ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਿਹੜਾ ਜਨ ਹੈ ਇਸ ਜਗਤ ਵਿਚ ਸ਼ੋਭਨੀਕ ਨਹੀਂ ਹੋਵੇਗਾ। ਧਨ ਬਹੀਨ ਜਨ ਜਗ ਨਾ ਸੁਹਾਏ, ਧਨ ਤੋਂ ਬਿਨਾਂ ਇਹ ਤੁਹਾਡਾ ਜਿਹੜਾ ਜਨ ਸੇਵਕ ਹੈ ਇਸ ਜਗਤ ਵਿਚ ਸ਼ੋਭਨੀਕ ਨਹੀਂ ਹੋਵੇਗਾ, ਕਿਉਂਕਿ ਜਿਹੜਾ ਨਿਰਧਨ ਬੰਦਾ ਹੈ, ਗਰੀਬ ਹੈ, ਦੁਨੀਆਂ ਦੇ ਲੋਕ, ਸਮਾਜ ਦੇ ਲੋਕ ਉਹਨੂੰ ਸਤਿਕਾਰ ਨਹੀਂ ਦਿੰਦੇ ਭਾਵੇਂ ਉਹ ਬੜਾ ਸਿਆਣਾ ਵੀ ਹੋਵੇ, ਤੇ ਧਨਵਾਨ ਬੰਦਾ ਭਾਵੇਂ ਬਹੁਤ ਮੂਰਖ ਵੀ ਹੋਵੇ ਤਾਂ ਵੀ ਲੋਕ ਉਹਨਾਂ ਦੇ ਅੱਗੇ ਜੀਜੜੀਆਂ ਕੱਢ ਕੇ ਉਹਨਾਂ ਦਾ ਸਤਿਕਾਰ ਕਰਦੇ ਨੇ। ਆਸ ਹੋਏ ਤਾਂ ਮੁਗਧ ਸਿਆਣਾ, ਜੇ ਕਿਸੇ ਦੇ ਘਰ ਧਨ ਸੰਪਦਾ ਤਾਂ ਉਹਨਾਂ ਦੇ ਮੂਰਖ ਜਿਵੇਂ ਕਹਾਵਤ ਹਨ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਉਹਨਾਂ ਦੇ ਕਮਲਿਆਂ ਨੂੰ ਵੀ ਲੋਕ ਸਿਆਣਾ ਕਹਿੰਦੇ। ਮਹਾਰਾਜ ਸੱਚੀ ਪਾਤਸ਼ਾਹ ਨੂੰ ਪੰਡਿਤ ਜੀ ਕਹਿੰਦੇ, ਪੰਡਿਤ ਜੀ, ਮਹਾਰਾਜ ਸੱਚੀ ਪਾਤਸ਼ਾਹ ਜੀ, ਜੇ ਤੁਸੀਂ ਨਾਮ ਦੇ ਦਿਓਗੇ, ਆਪਣਾ ਨਾਮ ਦੇ ਕੇ ਧਨ ਨਾ ਦਿਓਗੇ, ਤੇ ਧਨ ਤੋਂ ਬਿਨਾਂ ਤੁਹਾਡਾ ਇਹ ਜਨ ਇਸ ਜਗਤ ਵਿਚ ਸ਼ੋਭਨੀਕ ਨਹੀਂ ਹੋਵੇਗਾ।
ਜੇ ਧਨ ਦੇ ਨਾਮ ਨਾ ਦੇ ਮੈਂ, ਨਾਮ ਬਿਨਾਂ ਜਨ ਜੰਪੁਰ ਜਾਏ।
ਪਾਤਸ਼ਾਹ ਜੇ ਤੁਸੀਂ ਧਨ ਦੇ ਦਿੰਦੇ ਹੋ, ਕੱਲਾ ਦੁਨਿਆਵੀ ਧਨ ਸੰਪਦਾ ਵਿਭੂਤੀ ਦੇ ਦਿਓਗੇ, ਨਾਮ ਨਾ ਦਿਓਗੇ, ਤੇ ਮਹਾਰਾਜ ਜੀ ਨਾਮ ਤੋਂ ਬਿਨਾਂ ਤੁਹਾਡਾ ਇਹ ਜਨ ਜਮਪੁਰੀ ਨੂੰ ਜਾਏਗਾ, ਤੁਹਾਡਾ ਇਹ ਜਨ ਇਹ ਫਿਰ ਜਮਪੁਰੀ ਨੂੰ ਜਾਏਗਾ, ਜਮ ਤੁਹਾਡੇ ਇਸ ਜਨ ਨੂੰ ਲੈ ਕੇ ਜਾਣਗੇ।
ਤੁਮ ਪੈ ਕਹੀ ਨਹੀਂ ਬਨ ਆਵੇ, ਜਿਉ ਭਾਵੇ ਤਿਉ ਬੰਤ ਬਣਾਏ।
ਤੁਹਾਡੇ ਕੋਲ ਕਈ ਨਹੀਂ ਬਣ ਆਉਂਦੇ, ਹੁਣ ਤੁਹਾਨੂੰ ਜਿਵੇਂ ਭਾਵੇ ਤਿਹੋ ਜੀ ਬਣਤ ਬਣਾ ਦਿਓ। ਪਾਤਸ਼ਾਹ ਨਾਮ ਦਿੰਦੇ ਹੋ ਤੇ ਧਨ ਬਿਨਾਂ ਜਗਤ ਵਿਚ ਨਹੀਂ ਸੋਭਦਾ, ਜੇ ਕੱਲਾ ਧਨ ਦਿੰਦੇ ਹੋ ਤੇ ਨਾਮ ਬਿਨਾਂ ਪਰਲੋਕ ਵਿਚ ਨਹੀਂ ਸੋਭਦਾ, ਉਥੇ ਜੰਮਾਂ ਦੇ ਵਸ ਪੈਣਾ ਪਏਗਾ ਪਾਤਸ਼ਾਹ, ਹੁਣ ਜਿਵੇਂ ਤੁਹਾਡੇ ਮਨ ਨੂੰ ਆਵੇ ਤਿਵੇਂ ਤੁਸੀਂ ਬਣਤ ਬਣਾ ਦਿਓ।
ਗੁਰੂ ਅਮਰਦਾਸ ਤੇਜੋ ਕੋ ਨੰਦਨ ਦੋਨੋ ਨਿਰਮਲ ਪੱਖ ਚਲਾਏ।
ਅਮਰਦਾਸ ਸਾਹਿਬ ਬਾਬੇ ਤੇਜ ਭਾਨ ਦੇ ਸਪੁੱਤਰ, ਇਹ ਦੋਵੇਂ ਰਾਹ ਬੜੇ ਨਿਰਮਲ ਨੇ ਲੋਕ ਤੇ ਪਰਲੋਕ ਦੇ, ਮੈਨੂੰ ਤਾਂ ਦੋਵੇਂ ਹੀ ਚਾਹੀਦੇ ਨੇ ਪਾਤਸ਼ਾਹ, ਮੈਨੂੰ ਤਾਂ ਦੋਵੇਂ ਹੀ ਚਾਹੀਦੇ ਹਨ।
ਕਿਉਂ ਭਈ ਸਤਨਾਮ ਜੇ ਦੇ ਮੈਂ ਜਨ ਕੋ ਰਹਿ ਦਰ ਦੀ ਪਾਏ ਨਾ ਧਨ ਕੋ।
ਜੀ ਕਹਿਣ ਲੱਗੇ ਪਾਤਸ਼ਾਹ ਜੇ ਤੁਸੀਂ ਮੈਨੂੰ ਸੱਚਾ ਨਾਮ ਦੇ ਦਿਓਗੇ ਪਰਮੇਸ਼ਰ ਦਾ, ਨਾਮ ਦਾ ਦਾਨ ਬਖਸ਼ ਦਿਓਗੇ ਤੇ ਨਾਮ ਤਾਂ ਮਿਲ ਜਾਏਗਾ, ਪਰ ਇਸ ਲੋਕ ਦੇ ਵਿਚ ਮੈਨੂੰ ਦਲਿੱਦਰੀ ਬਣ ਕੇ, ਗਰੀਬ ਬਣ ਕੇ, ਰੰਕ ਬਣ ਕੇ ਧਨ ਤੋਂ ਬਿਨਾਂ ਰਹਿਣਾ ਪਵੇਗਾ।
ਕਿਆ ਲੋਕ ਪ੍ਰਤਾਪ ਨ ਜਾਣੈ ਅਹੈ ਰੰਕ ਹੀਨੋ ਪਹਿਚਾਨੈ।
ਲੋਕ ਦੇ ਵਿਚ ਦੁਨੀਆਂ ਜਿਹੜੀ ਆ, ਫਿਰ ਉਹ ਤੁਹਾਡਾ ਪ੍ਰਤਾਪ ਕਿਵੇਂ ਜਾਣੇਗੀ? ਲੋਕਾਂ ਨੇ ਤਾਂ ਕੱਲ ਨੂੰ ਇਹੀ ਕਹਿਣਾ ਨਾ, ਵੇਖੋ ਗੁਰੂ ਅਮਰਦਾਸ ਦਾ ਸਿੱਖ, ਗੁਰੂ ਅਮਰਦਾਸ ਦਾ ਜਨ ਭੁੱਖਾ ਪਿਆ ਮਰਦਾ, ਮਹਾਰਾਜ ਨਾ ਤੁਹਾਡੇ ਨੂੰ ਇਲਾਜ ਆਉਣੀ ਆ ਮੁੜ ਤੁੜ ਕੇ, ਤੇ ਕੁੱਤੇ ਨੂੰ ਨੀ ਕੋਈ ਮਾਰਦਾ, ਕੂਕਰ ਕੋ ਨਾ ਮਾਰਤ ਕੋ, ਕਹਿੰਦੇ ਕਦੇ ਕੁੱਤੇ ਨੂੰ ਨੀ ਕੋਈ ਮਾਰਦਾ, ਕਿਨੂੰ ਮਾਰਦੇ ਨੇ? ਤਾਕੋ ਮਾਰਾ ਲੈ ਕੇ ਖਾਵੰਦ ਕੋ ਨਾਮ ਕੋ, ਉਹਦੇ ਖਾਵੰਦ ਦਾ, ਉਹਦੇ ਮਾਲਕ ਦਾ ਨਾਂ ਲੈ ਕੇ ਮਾਰਦੇ, ਤੇਰੇ ਸਾਈ ਮਰਨ ਉਹਦੇ ਸਾਈ ਦਾ ਨਾਂ ਲੈਂਦੇ। ਤੇ ਸਾਹਿਬ ਸੱਚੇ ਪਾਤਸ਼ਾਹ ਜੇ ਤੁਸੀਂ ਕੱਲਾ ਨਾਮ ਦੇ ਦਿਓ, ਧਨ ਨਾ ਦਿੱਤਾ, ਤੇ ਧਨ ਤੋਂ ਬਿਨਾਂ ਇਸ ਲੋਕਾਂ ਦੇ ਵਿਚ, ਸੰਸਾਰ ਵਿਚ ਲੋਕਾਂ ਨੇ ਤੁਹਾਡਾ ਪ੍ਰਤਾਪ ਨੀ ਜਾਣਨਾ, ਮੈਂ ਰੰਕ ਤੇ ਗਰੀਬ ਬਣ ਕੇ ਰਹਾਂਗਾ।
ਤੁਮਰੀ ਦਾਤ ਨ ਜਾਣੈ ਕੋਈ ਸੁਖ ਪਰਲੋਕ ਨ ਪਾਵੈ ਸੋਈ।
ਮਹਾਰਾਜ ਜੀ ਨਾ ਲੋਕਾਂ ਨੂੰ ਕੀ ਪਤਾ ਲੱਗਣਾ ਵੀ ਗੁਰੂ ਸਾਹਿਬ ਨੇ ਇਹਨੂੰ ਪਰਲੋਕ ਦਾ ਸੁਖ ਦਿੱਤਾ, ਪਰਲੋਕ ਦਾ ਸੁਖ ਇਹਨਾਂ ਨੇ ਥੋੜੀ ਉੱਥੇ ਜਾ ਕੇ ਵੇਖਣਾ ਜਿਹੜਾ ਮੈਨੂੰ ਉੱਥੇ ਮਿਲਣਾ। ਮਹਾਰਾਜ ਇਹਨਾਂ ਨੇ ਤਾਂ ਇੱਥੋਂ ਦੇ ਸੁਖ ਵੇਖਣੇ ਨੇ, ਲੋਕਾਂ ਨੇ ਤਾਂ ਇਹਨਾਂ ਨੇ ਪਰਲੋਕ ਦਾ ਸੁਖ ਥੋੜੀ ਜਾਣਨਾ ਕਿ ਸਤਿਗੁਰੂ ਜੀ ਨੇ ਪਰਲੋਕ ਦਾ ਸੁਖ ਇਹਨੂੰ ਦਿੱਤਾ ਹੋਇਆ।
ਜੇ ਕਰ ਧਨ ਦੇਵੋ ਨਿਜ ਜਨ ਕੋ ਭੋਗੈ ਅਨਕ ਰੀਤ ਬਿਸ਼ਨ ਕੋ।
ਮਹਾਰਾਜ ਜੇ ਤੁਸੀਂ ਨਾਮ ਨਹੀਂ ਦਿੰਦੇ, ਧਨ ਦੇ ਦਿੰਦੇ ਹੋ, ਤੇ ਧਨ ਨੂੰ ਪ੍ਰਾਪਤ ਕਰਕੇ ਮੈਂ ਇੱਥੇ ਸੰਸਾਰ ਦੇ ਸਾਰੇ ਭੋਗ ਭੋਗਾਂਗਾ, ਸਾਰੀਆਂ ਰੀਤੀਆਂ ਨਾਲ ਸੰਸਾਰ ਦੇ ਸਰਬ ਸੁਖ ਪ੍ਰਾਪਤ ਹੋਣਗੇ।
ਬਿਨਾ ਨਾਮ ਜਮ ਕੇ ਬਸ ਪਰੈ ਨਾ ਨਾਨਕ ਵਿਖੇ ਦੁੱਖ ਭਰੈ।
ਫਿਰ ਅੱਗੇ ਪਰਲੋਕ ਵਿਚ ਨਾਮ ਤੋਂ ਬਿਨਾ ਜਮਾਂ ਦੇ ਵਸ ਪੈਣਾ ਪਵੇਗਾ, ਉਹ ਜਮ ਫਿਰ ਨਰਕਾਂ ਵਿਚ ਸੁੱਟਣਗੇ ਤੇ ਨਰਕਾਂ ਦੇ ਦੁੱਖ, ਨਰਕਾਂ ਦੀ ਅੱਗ ਵਿਚ ਸੜਨਾ ਪਵੇਗਾ।
ਨਹੀਂ ਆਪ ਕੀ ਦਾਤ ਪਛਾਣੈ ਸਭ ਸੰਕਟ ਪ੍ਰਾਪਤ ਜਿਸ ਜਾਣੈ।
ਉਹਨਾਂ ਨੇ ਵੀ ਆਪ ਜੀ ਦੀ ਦਾਤ ਨੀ ਪਛਾਣਨੀ ਵੀ ਇਸ ਸੰਸਾਰ ਦੇ ਜਿਹੜੇ ਲੋਕ ਦੇ ਸੁੱਖ ਨੇ ਉਹ ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਦਿੱਤੇ ਨੇ। ਮਹਾਰਾਜ ਪਰਲੋਕ ਵਿਚ ਉਹਨਾਂ ਨੇ ਇਹ ਹੀ ਕਹਿਣਾ ਵੀ ਗੁਰੂ ਅਮਰਦਾਸ ਦਾ ਸੇਵਕ ਹੈ, ਤੇ ਵੇਖੋ ਨਰਕਾਂ ਚ ਪੈ ਗਏ ਆਪਣੇ ਕਰਮਾਂ ਕਰਕੇ, ਇਹਨੇ ਨਾਮ ਨੀ ਜਪਿਆ, ਉਥੇ ਵੀ ਸਤਿਗੁਰੂ ਜੀ ਤੁਹਾਡੇ ਨਾਂ ਨੂੰ ਇਲਾਜ ਆਉਣੀ ਹੈ।
ਦੋਨੋ ਲੋਕ ਆਪ ਕੋ ਦਾਨ ਵਿਦਸੈ ਜਨ ਆਵੈ ਕਲਿਆਣ।
ਦੋਵਾਂ ਲੋਕਾਂ ਦੇ ਸੁੱਖ ਦਾ ਦਾਨ ਆਪ ਜੀ ਆਪਣੇ ਦਾਸਾਂ ਨੂੰ ਬਖਸ਼ਦੇ ਹੋ, ਤੇ ਦੋਵਾਂ ਲੋਕਾਂ ਵਿਚ ਫਿਰ ਤੁਹਾਡਾ ਨਾਂ ਤੇ ਤੁਹਾਡਾ ਪ੍ਰਤਾਪ ਪ੍ਰਗਟ ਹੁੰਦਾ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਆਪ ਜੀ ਦਾ ਫਿਰ ਨਾਮ ਪ੍ਰਗਟ ਹੁੰਦਾ।
ਕਹਿਣ ਬਣੈ ਨੈ ਰਾਵਰ ਪਾਸ ਜਿਮ ਜਾਨੋ ਤਿਮ ਪੂਰੋ ਆਸ।
ਆਪ ਜੀ ਦੇ ਕੋਲ ਕਹਿਣਾ ਨੀ ਬਣ ਆਉਂਦਾ, ਆਪ ਜੀ ਦੇ ਮਨ ਨੂੰ ਜਿਵੇਂ ਭਾਵੇ ਆਪ ਜੀ ਉਸੇ ਤਰ੍ਹਾਂ ਕਰ ਦਿਓ। ਮਹਾਰਾਜ ਮੈਨੂੰ ਤਾਂ ਦੋਵੇਂ ਜਾਨਾਂ ਦਾ ਸੁੱਖ ਚਾਹੀਦਾ, ਜੇ ਦੇਣ ਹੀ ਲੱਗੇ ਜੇ ਤੇ ਪਾਤਸ਼ਾਹ ਇੱਥੇ ਕਿਹੜਾ ਕੋਈ ਘਾਟਾ ਹੈ ਕਿ ਦੇ ਕੇ ਕੁਝ ਘਾਟ ਹੋ ਜਾਣੀ ਹੈ? ਮਹਾਰਾਜ ਇੱਥੇ ਤਾਂ ਬਰਕਤਾਂ ਹੀ ਬਰਕਤਾਂ, ਮੈਨੂੰ ਲੋਕ ਦਾ ਸੁੱਖ ਵੀ ਬਖਸ਼ੋ ਤੇ ਪਰਲੋਕ ਦਾ ਸੁੱਖ ਵੀ ਬਖਸ਼ ਦਿਓ। ਆਪ ਜੀ ਨੂੰ ਕਹਿਣਾ ਨੀ ਬਣ ਆਉਂਦਾ ਗਰੀਬ ਨਵਾਜ, ਜਿਵੇਂ ਆਪ ਜੀ ਨੂੰ ਭਾਵੇ ਤਿਵੇਂ ਰੱਖ ਲੋ।
ਲੋਕ ਪਰਲੋਕ ਮਲੀਨ ਬਹੀਨ ਤੁਮਰੋ ਜਨ ਹੋਵੇ ਸੁਖ ਲੀਨ।
ਇਸ ਲੋਕ ਤੇ ਪਰਲੋਕ ਵਿਚ ਮੈਲ ਤੋਂ ਬਹੀਣਾ ਹੋ ਕੇ ਤੁਹਾਡਾ ਇਹ ਜਨ ਦੋਹਾਂ ਜਹਾਨਾਂ ਵਿਚ ਸੁਖ ਪਾਵੇ, ਇਹੋ ਜੀ ਦਇਆ, ਇਹੋ ਜਿਹਾ ਤਰਸ, ਇਹੋ ਜੀ ਮੇਰਾ ਮਤਾਬ ਦੀ ਕਿਰਪਾ ਕਰਕੇ ਕਰ ਦਿਓ।
ਕਹਿ ਬੰਧਨ ਬਿਜਨੇ ਕਰੀ ਦੁਵੈ ਲੋਕਨ ਸੁਖ ਕਾਂਖਾ ਧਰੀ।
ਕਹਿ ਕੇ ਪੰਡਿਤ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ। ਦੋਹਾਂ ਲਾਉ ਜਹਾਨਾਂ ਦੀ ਲੋਕਾਂ ਦੀ ਸੁਖ ਦੀ ਇੱਛਾ ਉਹ ਆਪਣੇ ਮਨ ਚ ਪ੍ਰਗਟ ਕਰਕੇ ਸੁਣਾਈ ਹੈ।
ਬਿਖ ਸਤਿਗੁਰ ਦੀ ਜੀ ਕੀ ਚਤਰਾਈ, ਭਏ ਪ੍ਰਸੰਨ ਤਨਕ ਮੁਸਕਾਈ।
ਪੰਡਿਤ ਜੀ ਦੀ ਚਤਰਾਈ ਸਿਆਣਪ ਵੇਖ ਕੇ ਸਤਿਗੁਰੂ ਜੀ ਮੁਸਕਰਾ ਪਏ। ਗੁਰੂ ਅਮਰਦਾਸ ਸਾਹਿਬ ਥੋੜਾ ਜਿਹਾ ਬੁੱਲੀਆਂ ਵਿਚ ਸਤਿਗੁਰੂ ਜੀ ਮੁਸਕਰਾਏ ਹਨ।
ਕਹਿਓ ਬਾਤ ਦੋਨੋ ਤੁਮ ਲਿਓ, ਪ੍ਰਾਪਤ ਹੈ ਸੁਖ ਅਬੈ ਅਛੇਓ।
ਕਹਿਣ ਲੱਗੇ ਜਾਓ ਪੰਡਿਤ ਜੀ, ਤੁਹਾਡਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ। ਤੁਹਾਨੂੰ ਦੋਹਾਂ ਜਹਾਨਾਂ ਦਾ ਸੁਖ ਦਿੱਤਾ, ਇਸ ਲੋਕ ਦਾ ਵੀ ਤੇ ਪਰਲੋਕ ਦਾ ਵੀ। ਮੇਰੇ ਸਤਿਗੁਰਾਂ ਦੇ ਕੋਲ ਖਾਲਸਾ ਜੀ ਸਾਚੇ ਸਾਹਿਬਾ, ਕਿਆ ਨਹੀਂ ਘਰ ਤੇਰਾ, ਕੀ ਨੀ ਮੇਰੇ ਮਾਲਕ ਦੇ ਘਰ ਚ ਸਭ ਕੁਝ ਹੈ। ਪਾਤਸ਼ਾਹ ਕਹਿੰਦੇ ਜਾਓ ਪੰਡਿਤ ਜੀ, ਦੋਹਾਂ ਜਹਾਨਾਂ ਦਾ ਸੁਖ ਤੁਹਾਨੂੰ ਦਿੱਤਾ,
ਪ੍ਰਾਪਤ ਹੈ ਸੁਖ ਅਬੈ ਅਛੇਓ।
ਹੁਣੇ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਜਬ ਲੋ ਜੀਵੋ ਧਨ ਬੋ ਪਾਵੋ, ਸਿਮਰੋ ਸਤ ਨਾਮ ਲਿਵ ਲਾਵੋ।
ਜਦੋਂ ਤੱਕ ਤੁਸੀਂ ਜਿਉਂਦੇ ਰਹੋਗੇ ਇਸ ਲੋਕ ਵਿਚ ਤੁਹਾਨੂੰ ਧਨ ਦੀ ਕਮੀ ਨਹੀਂ ਰਹਿਣ ਲੱਗੀ, ਕਿਸੇ ਪਦਾਰਥ ਦੀ ਕਮੀ ਨਹੀਂ ਰਹਿਣ ਲੱਗੀ, ਸਭ ਕੁਝ ਤੁਹਾਨੂੰ ਇਸ ਲੋਕ ਵਿਚ ਪ੍ਰਾਪਤ ਹੋਵੇਗਾ। ਪਰ ਧਨ ਦੇ ਨਾਲ ਨਾਲ ਤੁਸੀਂ ਨਾਮ ਨਾਲ ਵੀ ਆਪਣੀ ਲਿਵ ਲਾਈ ਰੱਖੋਗੇ, ਤੁਸੀਂ ਨਾਮ ਨਾਲ ਵੀ ਆਪਣੀ ਸੁਰਤੀ ਜੋੜੀ ਰੱਖੋਗੇ।
ਅੰਤ ਸਮੇਂ ਯਮਨੇ ਦਰਸੈਓ, ਪੁੰਨਵਾਨ ਕੇ ਲੋਕ ਸਿਧਾਓ।
ਅੰਤ ਸਮੇਂ ਜਦੋਂ ਤੁਸੀਂ ਨਾਮ ਜਪਦਿਆਂ ਜਪਦਿਆਂ ਜ਼ਿੰਦਗੀ ਬਸਰ ਕਰੋਗੇ ਤੇ ਫਿਰ ਤੁਹਾਨੂੰ ਜੰਮਾਂ ਦੇ ਵਸ ਨਹੀਂ ਪੈਣਾ ਪਵੇਗਾ। ਜਿਹੜੇ ਪੁੰਨਵਾਨਾਂ ਦਾ ਲੋਕ ਹੈ, ਜਿੱਥੇ ਧਰਮਾਤਮਾ ਲੋਕ ਪਹੁੰਚਦੇ ਨੇ, ਉਸ ਪਰਲੋਕ ਵਿਚ ਤੁਹਾਨੂੰ ਜਗ੍ਹਾ ਪ੍ਰਾਪਤ ਹੋਵੇਗੀ।
ਪਰਲੇ ਕਰ ਦਿਜ ਬਰਹਰ ਖਾਏ, ਜਨਮ ਮਰਨ ਸੰਦੇਹ ਮਿਟਾਏ।
ਇਹ ਵਰ ਲੈ ਕੇ ਸਤਿਗੁਰਾਂ ਕੋਲੋਂ ਪੰਡਿਤ ਜੀ ਬੜੇ ਖੁਸ਼ ਹੋਏ, ਇੰਨੇ ਖੁਸ਼ ਹੋਏ ਕਿ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੇਰਾ ਜੰਮਣ ਤੇ ਮਰਨ ਕੱਟ ਦਿੱਤਾ ਹੈ। ਜਨਮ ਮਰਨ ਸਤਿਗੁਰਾਂ ਨੇ ਕੱਟ ਦਿੱਤਾ, ਸਾਰੇ ਸੰਦੇਹ ਪੰਡਿਤ ਦੁਰਗਾ ਜੀ ਦੇ ਨਿਵਿਰਤ ਹੋ ਗਏ।
ਨਮਸਕਾਰ ਕਰ ਸਦਨ ਸਿਦਾਰਾ, ਸਭ ਤੇ ਪ੍ਰਾਪਤ ਗਰਭ ਉਦਾਰਾ।
ਸਤਿਗੁਰਾਂ ਨੂੰ ਨਮਸਕਾਰ ਕਰਕੇ ਪੰਡਿਤ ਜੀ ਘਰ ਗਏ। ਕਹਿੰਦੇ ਮੁੜ ਕੇ ਘਰ ਚ ਕਿਸੇ ਦੀ ਚੀਜ਼ ਦੀ ਕਮੀ ਮੰਗਣਾ ਨਹੀਂ ਪਿਆ ਪੰਡਿਤ ਨੂੰ ਸਾਰੀ ਜ਼ਿੰਦਗੀ। ਨਹੀਂ ਤੇ ਪੰਡਿਤਾਂ ਦਾ ਕੰਮ ਹੁੰਦਾ ਮੰਗ ਕੇ ਖਾਣਾ, ਪਰ ਪੰਡਿਤ ਜੀ ਨੂੰ ਮੁੜ ਕੇ ਇੱਕ ਵਾਰੀ ਮੰਗ ਲਿਆ ਗੁਰੂ ਅਮਰਦਾਸ ਸਾਹਿਬ ਕੋਲੋਂ, ਤੇ ਮੁੜ ਕੇ ਕਿਤੇ ਹੋਰ ਥਾਂ ਤੇ ਮੰਗਣ ਦੀ ਲੋੜ ਹੀ ਨਹੀਂ ਰਹੀ।
ਸਗਰੀ ਚਿੰਤਾ ਹਿਰਦੇ ਬਿਨਾਸੀ, ਅਨਕ ਫਾਂਸ ਕੇ ਲੈ ਸੁਖ ਰਾਸੇ।
ਚਿੰਤਾ ਹਿਰਦੇ ਦੀ ਬਿਨਸ ਗਈ, ਅਨਕ ਭਾਂਤ ਦੇ ਸੁਖ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਪ੍ਰਾਪਤ ਹੋ ਗਏ।
ਅੰਤ ਸਮਾਂ ਜਬ ਪ੍ਰਾਪਤ ਹੋਆ, ਨਹੀਂ ਨਰਕ ਕੋ ਸੰਕਟ ਜੋਆ।
ਅੰਤਲਾ ਸਮਾਂ ਜ਼ਿੰਦਗੀ ਦਾ ਆਇਆ, ਸਵਾਸ ਅੰਤਲੇ ਆਏ, ਉਸ ਵੇਲੇ ਵੀ ਅੰਤਲੇ ਸਮੇਂ ਮਹਾਰਾਜ ਜੀ ਦਾ ਨਾਮ ਜਪਿਆ, ਨਾਮ ਕਰਕੇ ਮੁੜ ਕੇ ਨਰਕਾਂ ਦਾ ਦੁੱਖ ਨਹੀਂ ਭੋਗਣਾ ਪਿਆ, ਜੰਮਾਂ ਦੇ ਵਸ ਨਹੀਂ ਪੈਣਾ ਪਿਆ, ਜੰਮਾਂ ਦੀ ਫਾਈ ਕੱਟੀ ਗਈ।
ਪੁੰਨਵਾਨ ਪੁਰਖਨ ਗਤ ਪਾਈ, ਸ਼੍ਰੀ ਸਤਿਗੁਰ ਕੀ ਦਾਤ ਸੁਹਾਏ।
ਪੁੰਨਵਾਨ ਪੁਰਖਾਂ ਨੂੰ ਜਿਹੜੀ ਗਤ ਮੁਕਤੀ ਮਿਲਦੀ ਆ, ਉਹ ਮੁਕਤੀ ਪੰਡਿਤ ਦੁਰਗਾ ਜੀ ਨੂੰ ਮਿਲੀ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਾਤ ਉਹ ਸੋਭਨੀਕ ਹੋਈ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਉਹ ਸੁਖ ਪ੍ਰਾਪਤ ਹੋਇਆ ਹੈ।
ਕਹਾਂ ਰਾਤਰੀ ਬਸ ਕਰ ਗੋਸਾਈ, ਭਈ ਪ੍ਰਾਤ ਜਾਗੇ ਸਮਦਾਈ।
ਰਾਤ ਸਤਿਗੁਰਾਂ ਨੇ ਇਸੇ ਤਰ੍ਹਾਂ ਮੇੜੇ ਪਿੰਡ ਚ ਬਤੀਤ ਕੀਤੀ ਹੈ। ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ।
ਨਿਤ ਕੀ ਕਿਰਿਆ ਕੀ ਨਿਸ਼ਨਾਨੇ, ਸੰਗਤ ਪੀਰ ਸੰਗ ਪ੍ਰਸਥਾਨੇ।
ਕਿਰਿਆ ਜੋ ਸਤਿਗੁਰਾਂ ਦੀ ਸੀ, ਇਸ਼ਨਾਨ ਪਾਨ ਕਰਕੇ ਆਪਣੇ ਆਸਣ ਤੇ ਬੈਠ ਕੇ ਧਿਆਨ ਪਰਾਇਣ ਹੋਏ ਨੇ। ਜਦੋਂ ਥੋੜਾ ਜਿਹਾ ਦਿਨ ਚੜਿਆ, ਸਤਿਗੁਰੂ ਜੀ ਨੇ ਪ੍ਰਸਥਾਨ ਕੀਤਾ, ਸਾਰੀ ਸੰਗਤ ਸਮੇਤ ਮੇੜੇ ਪਿੰਡ ਤੋਂ ਵਾਪਸ ਪਿੱਛੇ ਨੂੰ ਚਾਲੇ ਪਾਏ ਹਨ।
ਸਨੇ ਸਨੇ ਮਗ ਇਸੀ ਪ੍ਰਕਾਰ, ਨਿਤ ਉਠ ਚਲੇ ਗੁਰੂ ਸੁਖ ਕਾਰ।
ਸਨੇ ਇਸੇ ਤਰ੍ਹਾਂ ਪੈਂਡਾ ਤੈਅ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸੰਧਿਆ ਪੈਂਦੀ ਹੈ ਡੇਰਾ ਕਰ ਲੈਂਦੇ ਨੇ, ਦਿਨ ਚੜਦਾ ਅਗਲੇ ਦਿਨ ਸਵੇਰੇ ਸਵਖਤ ਹੀ ਚਾਲੇ ਪਾ ਕੇ ਟੁਰ ਪੈਂਦੇ ਹਨ।
ਪ੍ਰਾਪਤ ਪਏ ਬਿਲੋਕਿਤ ਦੇਸ਼, ਬੋਲਤ ਜੈ ਜੈਕਾਰ ਅਸ਼ੇਸ਼।
ਰਸਤੇ ਵਿਚ ਅਨੇਕਾਂ ਦੇਸ਼ ਨਗਰ ਆਉਂਦੇ ਤੇ ਉਥੇ ਹਰ ਥਾਂ ਤੇ ਸਤਿਗੁਰਾਂ ਦੀ ਜੈ ਜੈਕਾਰ ਹੀ ਹੋ ਰਹੀ ਹੈ। ਜਿਹੜੇ ਲੋਕ ਜਾਂਦਿਆਂ ਨਾਲ ਰਲੇ ਸੀ, ਜਿੱਥੇ ਜਿੱਥੇ ਕਿਸੇ ਦਾ ਪਿੰਡ ਨਗਰ ਆਉਂਦਾ ਉਥੇ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਆ, ਜੈ ਜੈਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਲੋਕ ਵਾਪਸ ਮੁੜ ਰਹੇ ਨੇ।
ਯਮੁਨਾ ਉਲੰਘੇ ਦੇਸ਼ ਅਗਾਰੇ ਹੁਣ ਆਏ ਸਤਰ ਕਿਨਾਰੇ।
ਮਹਾਰਾਜ ਜੀ ਨੇ ਜਮੁਨਾ ਪਾਰ ਕੀਤੀ, ਜਮੁਨਾ ਪਾਰ ਕਰਕੇ ਸਤਿਗੁਰੂ ਜੀ ਸਤਲੁਜ ਦਰਿਆ ਦੇ ਕੰਢੇ ਦੇ ਨੇੜੇ ਆ ਪਹੁੰਚੇ ਹਨ।
ਜੱਡੇ ਸਰੀ ਪਰ ਹੋਏ ਪਾਰ ਦੇਸ਼ ਦੁਆਬੇ ਕੇਰ ਮਜਾ।
ਸਤਲੁਜ ਦਰਿਆ ਪਾਰ ਕੀਤਾ ਬੇੜਿਆਂ ਤੇ ਸਵਾਰ ਹੋ ਕੇ, ਤੇ ਦੁਆਬੇ ਦਾ ਜਿਹੜਾ ਇਲਾਕਾ ਬਿਆਸ ਤੇ ਸਤਲੁਜ ਦੇ ਵਿਚਕਾਰਲੀ ਜਿਹੜੀ ਜਗ੍ਹਾ ਹੈ, ਫਿਰ ਦੁਆਬੇ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ। ਦੁਆਬੇ ਦਾ ਬਹੁਤ ਸਾਰਾ ਦੇਸ਼ ਆਪਣੇ ਚਰਨ ਪਾ ਕੇ ਪਵਿੱਤਰ ਕਰਦਿਆਂ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ ਹੈ।
ਸਨੇ ਸਨੇ ਉਲੰਘਿਓ ਜਬ ਸਾਰੋ ਤੀਰ ਬਿਪਾਸਾ ਅਨ ਨਿਆਰੋ।
ਸਨੇ ਸਨੇ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਗਰੀਬ ਨਵਾਜ ਪਾਤਸ਼ਾਹ ਬਿਆਸ ਦਰਿਆ ਦਾ ਰਮਣੀਕ ਕੰਢਾ, ਜਿੱਥੇ ਪਾਰਲੇ ਪਾਸੇ ਸਤਿਗੁਰਾਂ ਦੀ ਸੁੰਦਰ ਨਗਰੀ ਹੈ, ਉਥੇ ਬਿਆਸ ਦਰਿਆ ਦੇ ਕੰਢੇ ਦੇ ਨੇੜੇ ਆਣ ਉਤਰੇ ਹਨ।
ਗੋਇੰਦਵਾਲ ਜਬੈ ਸੁਧ ਆਏ ਰਾਮਦਾਸ ਲੈ ਨਰ ਸਮਝਾਈ।
ਇਧਰ ਜਦੋਂ ਗੋਇੰਦਵਾਲ ਸਾਹਿਬ ਖਬਰ ਪਹੁੰਚੀ ਵੀ ਗੁਰੂ ਸਾਹਿਬ ਆ ਗਏ ਨੇ ਵਾਪਸ, ਤੇ ਸੁਣਦਿਆਂ ਸਾਰ ਗੋਇੰਦਵਾਲ ਸਾਹਿਬ ਦੇ ਬਛਿੰਦੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਤ ਚਾਓ ਚੜ ਗਿਆ ਸਾਰਿਆਂ ਨੂੰ, ਸਭ ਮਹਾਰਾਜ ਜੀ ਨੂੰ ਜਿਉ ਆਇਆ ਕਹਿਣ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਾਗਤ ਕਰਨ ਵਾਸਤੇ ਉਤਸ਼ਾਹ ਸਹਿਤ ਅੱਗੇ ਆ ਕੇ ਮਿਲੇ ਹਨ।
ਜੁਤੇ ਉਤਸ਼ਾਹ ਅਗਾਰੀ ਚਾਲੇ ਪਥੈ ਸ਼ਬਦ ਕਰ ਪ੍ਰੇਮ ਵਿਸਾਲੇ।
ਉਤਸ਼ਾਹ ਨਾਲ ਅੱਗੇ ਆਏ ਤੇ ਸਤਿਗੁਰਾਂ ਦੀ ਬਾਣੀ ਦੇ ਸ਼ਬਦ ਪੜਦਿਆਂ ਆ ਰਹੇ ਨੇ, ਜਿਨ੍ਹਾਂ ਵਿਚ ਸਤਿਗੁਰਾਂ ਦੇ ਦਰਸ਼ਨਾਂ ਦਾ ਭਾਵ ਹੋਵੇ, ਉਹ ਦਰਸ਼ਨਾਂ ਦੀ ਟੇਕ ਲੈ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਚਾਓ ਆਪਣੇ ਹਿਰਦੇ ਚ ਰੱਖ ਕੇ ਗੁਰਬਾਣੀ ਦੇ ਪਾਵਨ ਸ਼ਬਦਾਂ ਦਾ ਕੀਰਤਨ ਕਰਦਿਆਂ ਹੋਇਆਂ ਗੋਇੰਦਵਾਲ ਸਾਹਿਬ ਤੋਂ ਸੰਗਤ ਨਿਕਲ ਕੇ ਬਾਹਰ ਆ ਕੇ ਮਿਲੀ ਹੈ।
ਦਰਸ਼ਨ ਕਰੇ ਜਾਏ ਸੁਖ ਰਾਸੀ ਧਰੈ ਕੋਲ ਚਰਨ ਕੇ ਪਾਸੇ।
ਆ ਕੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਚਰਨਾਂ ਵਿਚ, ਅਨਕ ਪ੍ਰਕਾਰ ਦੀਆਂ ਸੋਹਣੀਆਂ ਪਿਟਾਵਾਂ ਉਹ ਲਿਆ ਕੇ ਭੇਟ ਕਰਕੇ ਮਿਲਦੇ ਹਨ।
ਸਭ ਕੀ ਕੁਸ਼ਲ ਬੂਝ ਸਤਕਾਰੇ ਰਾਮਦਾਸ ਤੋਂ ਬਾਕੀ ਉਚਾਰੇ।
ਸਾਰੇ ਸਿੱਖਾਂ ਦੀ ਕੁਸ਼ਲ ਪ੍ਰਸੰਨਤਾ ਸਤਿਗੁਰੂ ਜੀ ਪੁੱਛਦੇ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਮਹਾਰਾਜ ਜੀ ਪੁੱਛਦੇ ਨੇ,
ਤੁਮਕੋ ਗਏ ਸੌਂਪ ਸਤਕਾਰੀ ਕੁਸ਼ਲ ਸੰਗ ਤੋਂ ਭਲੇ ਸੰਭਾਰੀ।
ਮਹਾਰਾਜ ਜੀ ਕਹਿੰਦੇ ਹਾਂ ਸ੍ਰੀ ਰਾਮਦਾਸ ਜੀ, ਗੁਰੂ ਘਰ ਦੀ ਸਾਰੇ ਜਿੰਮੇਵਾਰੀ ਅਸੀਂ ਤੁਹਾਨੂੰ ਸੌਂਪ ਗਏ ਸੀ, ਦੱਸੋ ਸਾਰਾ ਗੁਰੂ ਘਰ ਦਾ ਪ੍ਰਬੰਧ ਠੀਕ ਚੱਲਦਾ ਰਿਹਾ, ਕੁਸ਼ਲ ਪ੍ਰਸੰਨਤਾ, ਕਿਸੇ ਪ੍ਰਕਾਰ ਦੀ ਕੋਈ ਦਿੱਕਤ ਤਾਂ ਨਹੀਂ ਆਈ? ਏਦਾਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਨੂੰ ਪੁੱਛਦੇ ਨੇ।
ਅਨੰਦ ਸਮੇਤ ਅਪਰ ਸਭ ਹੈ ਗੋਇੰਦਵਾਲ ਵਿਖੇ ਜੇ ਰਹਿ।
ਜਿਹੜੇ ਬਾਕੀ ਸਾਰੇ ਸਾਡੇ ਸੰਗੀ ਗੋਇੰਦਵਾਲ ਸਾਹਿਬ ਚ ਰਹਿੰਦੇ ਨੇ ਆਨੰਦ ਨਾਲ ਨੇ, ਕਿਸੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਸਾਡੇ ਪਿੱਛੋਂ? ਏਦਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪੁੱਛਦੇ ਨੇ।
ਆਤ ਜੋੜ ਕਰ ਸਕਲ ਬਤਾਈ ਪ੍ਰਭ ਤੁਮਨੇ ਸਭ ਸੁਖ ਵਰਤਾਈ।
ਹੱਥ ਜੋੜ ਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਹੇ ਪਾਤਸ਼ਾਹ, ਆਪ ਜੀ ਦੀ ਦਇਆ ਨਾਲ ਸਾਰੇ ਸੁਖ ਹੀ ਵਰਤ ਰਹੇ ਨੇ। ਤੁਹਾਡੀ ਦਇਆ ਪਾਤਸ਼ਾਹ, ਨਗਰ ਗੋਇੰਦਵਾਲ ਸਾਹਿਬ ਤੇ ਸਰਵ ਪ੍ਰਕਾਰ ਦੇ ਸੁਖ ਹਨ।
ਏਤਕ ਜਿਸ ਤੇ ਕਾਰ ਕਰਾਈ ਤੇਤਕ ਭਈ ਕੁਸ਼ਲ ਸਮਝਾਈ।
ਇੰਨੀ ਸੇਵਾ ਕਿਸੇ ਕੋਲੋਂ ਤੁਸੀਂ ਕਰਾਈ ਹੈ, ਸਾਰੇ ਕਰਦੇ ਰਹੇ ਨੇ, ਕਿਸੇ ਦੇ ਹੱਥ ਵੱਸ ਕੁਝ ਨਹੀਂ। ਜਿੰਨੀ ਸੇਵਾ ਕਿਸੇ ਕੋਲੋਂ ਤੁਸੀਂ ਕਰਾਈ, ਓਨੀ ਸੇਵਾ ਸਾਰੇ ਸਿੱਖ ਕਰਦੇ ਰਹੇ ਨੇ।
ਇਮ ਮਿਲ ਸਕਲ ਨਰਨ ਕੇ ਸਾਥ ਉਤਰੇ ਪਾਰ ਬਿਪਾਸਾ ਨਾ।
ਸਾਰਿਆਂ ਨੂੰ ਮਿਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਿਆਸ ਦਰਿਆ ਪਾਰ ਕੀਤਾ ਤੇ ਪਾਰਲੇ ਪਾਸੇ ਆਪਣੇ ਨਗਰ ਗੋਇੰਦਵਾਲ ਸਾਹਿਬ ਚ ਉਤਰੇ ਹਨ।
ਪੁਰ ਮੈਂ ਪਰਵਿਸ਼ੇ ਮੰਗਲ ਕਰਤੇ ਦਰਸੈ ਤ੍ਰਿਆ ਨਰ ਹਰ ਕੁਛ ਧਰਤੇ।
ਨਗਰ ਸਾਹਿਬਾਂ ਪ੍ਰਵੇਸ਼ ਕੀਤਾ, ਬੜੀ ਕੁਸ਼ਲ ਪ੍ਰਸੰਨਤਾ, ਸਾਰੇ ਨਗਰ ਦੇ ਵਿਚ ਬੜਾ ਖੇੜਾ, ਬੜਾ ਹੀ ਆਨੰਦ ਵਰਤ ਰਿਹਾ ਹੈ।
ਆਏ ਬਿਰਾਜੇ ਆਪਣੇ ਸਥਾਨ ਮੰਗਲ ਹੋਤ ਅਨੇਕ ਵਿਧਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਬਿਰਾਜੇ ਨੇ, ਅਨੇਕ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਖੁਸ਼ੀਆਂ ਹੋ ਰਹੀਆਂ ਹਨ।
ਜੋ ਗ੍ਰਾਮਨ ਕੇ ਸੰਗੀ ਉੱਤੇ ਕਰ ਬੰਧਨ ਕਰ ਗਮਨੇ ਤਿੱਤੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਹੋਰ ਪਿੰਡਾਂ ਦੇ ਸੰਗੀ ਸਨ, ਉਹ ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਵਿਦਾ ਲੈ ਕੇ ਆਪਣੇ ਘਰਾਂ ਨੂੰ ਮੁੜੇ ਨੇ।
ਸੋ ਜਸ ਕਰਤ ਬਹੁ ਸਤਿਗੁਰ ਕੇਰਾ ਫੈਲੇ ਦੇਸ਼ ਵਿਦੇਸ਼ ਵਡੇਰਾ।
ਵਿਦੇਸ਼ਾਂ ਵਿਚ ਸਤਿਗੁਰਾਂ ਦਾ ਸੁਜਸ ਫੈਲਿਆ, ਜਿੱਥੇ ਜਾਂਦੇ ਨੇ ਸਿੱਖ ਗੁਰੂ ਸਾਹਿਬ ਦੀ ਉਪਮਾ ਕਰਦੇ ਜਾਂਦੇ ਨੇ।
ਕਰਤ ਅਨਿਕ ਜੀਵਨ ਕਲਿਆਣ ਦਿਓਸ ਬਿਤਾਵੇ ਗੁਰ ਭਗਵਾਨ।
ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਗੋਇੰਦਵਾਲ ਸਾਹਿਬ ਚ ਸਤਿਗੁਰੂ ਜੀ ਦਿਨ ਬਤੀਤ ਕਰ ਰਹੇ ਨੇ।
ਦੋਹੇਰਾ ਪ੍ਰਥਮ ਰੀਤ ਨਿਤ ਚਲਤ ਤਿਮ ਦੇਗ ਕਰਨ ਤੇ ਆਦ।
ਮਰਿਆਦਾ ਗੁਰੂ ਘਰ ਚ ਪਹਿਲਾਂ ਚੱਲਦੀ ਸੀ, ਉਸੇ ਤਰ੍ਹਾਂ ਚੱਲ ਰਹੀ, ਉਸੇ ਤਰ੍ਹਾਂ ਲੰਗਰ ਪੱਕਦੇ ਹਨ।
ਸਿੱਖ ਸੈਂਕੜੇ ਸਿੱਖ ਸੈਂਕੜੇ ਹੋਤ ਹੈ ਪ੍ਰਾਤਵ ਧਰਮ ਪਰ ਪਰਮ ਪ੍ਰਸਾਦ।
ਸੈਂਕੜੇ ਸਿੱਖ ਆ ਕੇ ਸਤਿਗੁਰਾਂ ਦੇ ਲੰਗਰਾਂ ਵਿਚ ਲੰਗਰ ਛਕਦੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਕਿਰਪਾ ਦੇ ਪਾਤਰ ਬਣ ਕੇ ਗੁਰੂ ਦਰਸ਼ਨ ਕਰਦੇ ਹਨ। ਧੰਨ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਿੱਤ ਵਿਚ ਹੋਰ ਇਕ ਸੰਕਲਪ ਉਠਿਆ ਹੈ, ਉਸ ਸੰਕਲਪ ਦੀ ਪੂਰਤੀ ਗਰੀਬ ਨਵਾਜ ਪਾਤਸ਼ਾਹ ਜੀ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਪ੍ਰਕਰਣਾ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਵਿੱਤਰ ਪਾਵਨ ਸੁਜਸ ਮਹਿਮਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ